ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਸਰ ਮਹਾਰਾਜ ਦੀ ਜੰਗ ਲੜ ਰਹੇ ਨੇ, ਜਿੱਥੇ ਲੱਲਾ ਬੇਗ 35,000 ਫੌਜ ਲੈ ਕੇ ਚੜ ਕੇ ਆਇਆ। ਪਹਿਲਾ ਹਮਲਾ ਇਹਦੇ ਭਰਾ ਕੰਬਰ ਬੇਗ ਨੇ 7,000 ਫੌਜ ਲੈ ਕੇ ਕੀਤਾ। 7,000 ਫੌਜ ਦਾ ਮੁਕਾਬਲਾ ਗੁਰਦੇਵ ਦੇ ਕੇਵਲ 1,000 ਸੂਰਮੇ ਨੇ ਕੀਤਾ। ਠੰਡ ਇੰਨੀ, ਪਾਲਾ ਇੰਨਾ ਜ਼ਿਆਦਾ ਸੀ ਕਿ ਤੁਰਕਾਂ ਦੇ ਹੱਥ ਪੈਰ ਸੁੰਨ ਸਨ, ਭੁੱਖੇ ਸੀ, ਉਹ ਨੀਂਦਰੇ ਸੀ, ਥੱਕੇ ਟੁੱਟੇ ਹੋਏ ਸੀ। ਸ਼ਸਤਰ ਚਲਾਉਣ ਦੀ ਸੁਧ ਨਹੀਂ ਆਈ, ਆਪਸ ਵਿੱਚ ਹੀ ਲੜ ਕੱਟ ਕੇ ਮਰ ਗਏ ਹਨੇਰੇ ਕਾਰਨ। 7,000 ਫੌਜ ਪਲਾਂ ਵਿੱਚ ਹੀ ਨਿਬੜ ਗਈ। ਲੱਲਾ ਬੇਗ ਨੂੰ ਪਤਾ ਲੱਗਾ, ਉਹਨੇ 8,000 ਫੌਜ ਦਾ ਇੱਕ ਹੋਰ ਜਥਾ ਦੁਬਾਰਾ ਭੇਜਿਆ। ਉਧਰੋਂ ਸਤਿਗੁਰੂ ਜੀ ਨੇ 1,000 ਸੂਰਮੇ ਦਾ ਜਥਾ ਭੇਜਿਆ। 8,000 ਦੁਸ਼ਮਣਾਂ ਨੂੰ ਕਟਾ ਵੱਢ ਕਰਕੇ ਬਸ ਪਲਾਂ ਵਿੱਚ ਹੀ ਗੁਰੂ ਕੇ ਯੋਧਿਆਂ ਨੇ ਸੂਰਮਿਆਂ ਨੇ ਨਿਬੇੜ ਦਿੱਤਾ। ਰਾਤ 1:30 ਵਜੇ ਜੰਗ ਸ਼ੁਰੂ ਹੋਇਆ। ਸਵੇਰੇ 3 ਵਜੇ ਤੱਕ ਤਕਰੀਬਨ 15,000 ਫੌਜ ਮਹਾਰਾਜ ਜੀ ਦੇ ਯੋਧਿਆਂ ਨੇ ਮਾਰ ਕੇ ਨਿਬੇੜ ਦਿੱਤੀ। ਜਦੋਂ ਲੱਲਾ ਬੇਗ ਤੱਕ ਇਹ ਖ਼ਬਰ ਪਹੁੰਚੀ, ਲੱਲਾ ਬੇਗ ਆਪਣੇ ਸਾਥੀ ਕਾਬਲ ਬੇਗ ਨਾਲ ਗੱਲਾਂ ਬਾਤਾਂ ਕਰ ਰਿਹਾ, ਕਹਿੰਦਾ ਇਹ ਹੋਇਆ ਕੀ, ਸਮਝ ਨਹੀਂ ਆਈ ਕਿ ਫੌਜ ਕਿਤੇ ਭੱਜ ਗਈ ਹੈ ਜਾਂ ਮਾਰੀ ਗਈ ਹੈ, ਇੰਨੀ ਫੌਜ ਨਿਬੜ ਗਈ। ਇੰਨੇ ਨੂੰ ਕੰਬਰ ਬੇਗ ਆ ਗਿਆ, ਕਿਉਂਕਿ ਉਹ ਅੱਗੋਂ ਜੰਗ ਲੜ ਕੇ ਆਇਆ ਸੀ। ਕਹਿਣ ਲੱਗਾ, ਕੀ ਖਲੋਤੇ ਗੱਲਾਂ ਕਰਦੇ ਹੋ, ਕਿਤੇ ਇੱਥੇ ਹੀ ਨਾ ਗੁਰੂ ਜੀ ਦੇ ਸੂਰਮੇ ਪਹੁੰਚ ਜਾਣ, ਤੇ ਜੇ ਉਹ ਇੱਥੇ ਆ ਗਏ ਲਾਹੌਰ ਤੱਕ ਵੱਢਦੇ ਹੀ ਜਾਣਗੇ, ਰੁਕਣੇ ਨਹੀਂ ਜਿਹੋ ਜਿਹੇ ਬਹਾਦਰ ਨੇ। 2 ਘੋੜੇ ਗੁਰੂ ਜੀ ਕੋਲੋਂ ਖੋਣ ਆਇਓ, ਲੈਣ ਆਇਓ, ਕਿਤੇ ਇਹ ਨਾ ਹੋਵੇ ਵੀ ਜਿਹੜੇ ਆਪਣੇ ਕੋਲ ਨੇ ਉਹ ਵੀ ਗਵਾ ਕੇ ਜਾਈਏ। ਇਸ ਕਰਕੇ ਗੱਲਾਂ ਕਰਨ ਦਾ ਵੇਲਾ ਨਹੀਂ, ਹੁਣ ਤਿਆਰ ਬਰ ਤਿਆਰ ਹੋਵੋ। ਜਿਹੜੀ ਫੌਜ ਤੁਸੀਂ ਪਹਿਲਾਂ ਅੱਗੇ ਭੇਜੀ ਆ, ਉਹ ਸਾਰੀ ਰਣ ਭੂਮੀ ਚ ਮਰ ਗਈ ਆ, ਉਹ ਕਿਤੇ ਭੱਜੇ ਨਹੀਂ, ਜੰਗ ਦੇ ਮੈਦਾਨ ਚ ਮਰੇ ਪਏ ਨੇ, ਉਹਨਾਂ ਦੀਆਂ ਲਾਸ਼ਾਂ ਦੇ ਢੇਰ ਖਿਲਰੇ ਪਏ ਨੇ, ਹਨੇਰੇ ਕਾਰਨ ਤੁਹਾਨੂੰ ਨਜ਼ਰ ਨਹੀਂ ਪਿਆ ਆਉਂਦਾ। ਇਹ ਬੜਾ ਹੈਰਾਨ ਹੋਇਆ, ਲੱਲਾ ਬੇਗ ਹੱਕਾ ਬੱਕਾ ਹੋ ਗਿਆ, ਹੈ ਕਿ ਵਾਕਈ ਸਾਰੀ ਫੌਜ ਨਿਬੜ ਗਈ ਹੈ, 15,000 ਬੰਦਾ ਮਰ ਗਿਆ, ਕੰਮ ਤਾਂ ਸਾਡਾ ਕੋਈ ਨਹੀਂ ਸਵਰਿਆ, ਹਾਲੇ ਤਾਂ ਦਿਨ ਚੜ੍ਹਨਾ ਹੈ। ਤੋ ਬੜੀ ਹੈਰਾਨੀ ਹੈ ਲੱਲਾ ਬੇਗ ਨੂੰ, ਦੁਬਾਰਾ ਫਿਰ ਇਹ ਤੀਸਰੇ ਹੱਲੇ ਦੀ ਤਿਆਰੀ ਕਰ ਰਹੇ ਨੇ। ਮਨ ਬਿਰਤੀਆਂ, ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਨਾਲ ਜੋੜੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾਂ ਨੂੰ ਪਵਿੱਤਰ ਕਰਦਿਆਂ, ਸਮੂ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਲੱਲਾ ਬੇਗ ਕੇ ਸੁਤ ਖਰੇ, ਬੋਲੀ ਕੂਪ ਸਮੇਤ।
ਲੱਲਾ ਬੇਗ ਦੇ ਦੋਵੇਂ ਪੁੱਤਰ ਖੜੇ ਸੀ ਕੋਲ, ਬੜੇ ਗੁੱਸੇ ਵਿੱਚ, ਕਿਉਂਕਿ ਇਹਦੇ 2 ਪੁੱਤਰ ਸੀ, ਸ਼ਮਸ਼ ਬੇਗ ਹੋਣੀ, ਉਹ ਨਾਲ ਆਏ ਸਨ। ਉਹ ਦੋਵੇਂ ਲਾਗੇ ਖੜੇ ਬੜੇ ਗੁੱਸੇ ਵਿੱਚ, ਰੋਹ ਵਿੱਚ ਆ ਕੇ ਲੱਲਾ ਬੇਗ ਨੂੰ ਆਪਣੇ ਪਿਓ ਨੂੰ ਕਹਿਣ ਲੱਗੇ,
ਟਰੋ ਨਾ ਅਬ ਆ ਗਈ ਪਠੋ, 10,000 ਰਣ ਖੇਤ।
ਕਹਿੰਦੇ ਅੱਬਾ ਜਾਨ, ਹੁਣ ਰਣ ਭੂਮੀ ਚ ਟਾਲਾ ਵੱਟ ਕੇ ਪਿੱਛੇ ਖਲੋਣ ਦਾ ਸਮਾਂ ਨਹੀਂ ਹੈ, ਹੁਣ 10,000 ਫੌਜ ਹੋਰ ਭੇਜੋ, ਜਿਹੜੀ ਅੱਗੇ ਜਾ ਕੇ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਦੇ ਸਾਹਮਣੇ ਖਲੋਵੇ, ਕਿਉਂਕਿ ਜੇ ਤੁਸੀਂ ਅੱਗੇ ਫੌਜ ਨਾ ਭੇਜੀ ਤੇ ਗੁਰੂ ਦੇ ਸੂਰਮੇ ਇੱਥੇ ਆ ਜਾਣਗੇ, ਇੱਥੇ ਖੜੇ ਖੜੋਤਿਆਂ ਨੂੰ ਤੁਹਾਨੂੰ ਵੱਢ ਦੇਣਗੇ, ਕੱਟ ਦੇਣਗੇ। ਇਸ ਕਰਕੇ ਜੇ ਆਪਣਾ ਆਪ ਬਚਾਉਣਾ ਚਾਹੁੰਦੇ ਹੋ ਤੇ ਹੁਣ ਲੜਾਈ ਤੋਂ ਟਾਲਾ ਨਾ ਵੱਟੋ, ਹੁਣ 10,000 ਸੂਰਮੇ ਹੋਰ ਅੱਗੇ ਰਣ ਭੂਮੀ ਵਿੱਚ ਭੇਜੋ।
ਪਾਦੜੀ ਚੰਦ ਤੈਂ ਰਹੀ ਲੜਤ ਆਗਾ ਸੁਰੂਕ।
10,000 ਸੂਰਮੇ ਯੋਧੇ ਅੱਗੇ ਭੇਜੋ, ਜਿਹੜੇ ਅੱਗੇ ਜਾ ਕੇ ਦੁਸ਼ਮਣ ਨੂੰ ਰੋਕ ਕੇ ਲੜਾਈ ਕਰਨ, ਅੱਗੇ ਜਾ ਕੇ ਦੁਸ਼ਮਣ ਦਾ ਅੱਗਾ ਰੋਕ ਕੇ ਲੜਨ।
ਨੈ ਜੰਗ ਖੇਤ ਛੂਚਾ ਬਿਲੋਕ,
ਕਿਉਂਕਿ ਜੰਗ ਦਾ ਮੈਦਾਨ ਖਾਲੀ ਛੱਡਣਾ ਯੋਗ ਨਹੀਂ ਹੈ, ਉਹਨਾਂ ਦੇ ਸੂਰਮੇ ਉੱਥੇ ਜਕਾਰੇ ਗਜਾ ਰਹੇ ਨੇ, ਸਾਡਾ ਜੰਗ ਦਾ ਮੈਦਾਨ ਮੋਰਚਾ ਖਾਲੀ ਹੈ, ਏਦਾਂ ਮੋਰਚਾ ਖਾਲੀ ਨਹੀਂ ਛੱਡਣਾ ਚਾਹੀਦਾ, ਜੰਗ ਦਾ ਮੈਦਾਨ ਸਾਨੂੰ ਖਾਲੀ ਨਹੀਂ ਛੱਡਣਾ ਚਾਹੀਦਾ।
ਜਬ ਲੋ ਨਾ ਪ੍ਰਾਤ ਹੋਵੇ ਪ੍ਰਕਾਸ਼,
ਜਦੋਂ ਤੱਕ ਸਵੇਰੇ ਦਿਨ ਨਹੀਂ ਚੜਦਾ, ਲੋ ਨਹੀਂ ਲੱਗਦੀ, ਉਦੋਂ ਤੱਕ ਆਪਾਂ ਨੂੰ ਰਣ ਭੂਮੀ ਖਾਲੀ ਨਹੀਂ ਛੱਡਣੀ ਚਾਹੀਦੀ, ਕਿਉਂਕਿ ਜੇ ਰਣ ਭੂਮੀ ਖਾਲੀ ਛੱਡ ਦਿੱਤੀ, ਅੱਗੋਂ ਆਪਣਾ ਮੋਰਚਾ ਖਾਲੀ ਛੱਡ ਦਿੱਤਾ, ਖਬਰੇ ਕਿਧਰੋਂ ਸਿੱਖ ਆ ਕੇ ਹਮਲਾ ਕਰ ਦੇਣ। ਇਸ ਕਰਕੇ ਆਪਣੇ ਮੋਰਚੇ ਮੱਲ ਕੇ ਸਾਨੂੰ ਰੱਖਣੇ ਚਾਹੀਦੇ ਨੇ। 10,000 ਫੌਜ ਅੱਗੇ ਭੇਜ ਦਿਓ ਤਾਂ ਜੋ ਰਣ ਭੂਮੀ ਚ ਖਲੋ ਕੇ ਉਹ ਦੁਸ਼ਮਣ ਦਾ ਅੱਗਾ ਰੋਕੀ ਰੱਖਣ।
ਤੈ ਕਰੇ ਯੁੱਧ ਰਿਪਗਨ ਵਿਨਾਸ਼,
ਉੱਥੇ ਯੁੱਧ ਕਰਨ ਤੇ ਵੈਰੀਆਂ ਦਾ ਵਿਨਾਸ਼ ਕਰਨ, ਦੁਸ਼ਮਣਾਂ ਦਾ ਨਾਸ਼ ਕਰਨ।
ਦਿਨ ਚੜੇ ਵੀਰ ਸਗਰੇ ਸੰਭਾਲ,
ਜਦੋਂ ਦਿਨ ਚੜੇਗਾ, ਲੋ ਵੀ ਕਹਿੰਦੇ ਬਸ ਹੁਣ ਘੰਟੇ ਦੋ ਘੰਟਿਆਂ ਤਾਈ, ਅੱਧੇ ਪੈਰ ਡੇਢ ਪੈਰ ਤਾਈ, ਇੱਕ ਪੈਰ ਤਾਈ ਤਕਰੀਬਨ ਦਿਨ ਚੜ ਜਾਣਾ ਹੈ, ਲੋ ਲੱਗ ਜਾਣੀ ਹੈ। ਜਦੋਂ ਦਿਨ ਚੜ ਗਿਆ ਫਿਰ ਆਪਣੇ ਯੋਧਿਆਂ ਨੂੰ ਆਪਣੇ ਸਾਥੀਆਂ ਨੂੰ ਸੰਭਾਲਾਂਗੇ।
ਇੱਕ ਬਾਰ ਰਿਪਨ ਪਰ ਹੀਲ ਕਾ,
ਹੁਣ ਤਾਂ ਇੱਕੋ ਵੇਰੀ ਦੁਸ਼ਮਣ ਤੇ ਹੱਲਾ ਕਰਾਂਗੇ, ਫਿਰ ਸਵੇਰੇ ਦਿਨ ਚੜਦਿਆਂ, ਪਰ ਦਿਨ ਚੜਨ ਤੋਂ ਪਹਿਲਾਂ ਪਹਿਲਾਂ ਆਪਾਂ ਆਪਣਾ ਆਪ ਵੀ ਬਚਾਉਣਾ। ਉਹਦੇ ਲਈ 10,000 ਫੌਜ ਅੱਗੇ ਭੇਜ ਦਿਓ, ਜਿਹੜੀ ਦੁਸ਼ਮਣ ਨੂੰ ਅੱਗੇ ਰੋਕ ਕੇ ਰੱਖੇ, ਇਧਰ ਅੱਗੇ ਵੱਧ ਕੇ ਨਾ ਆਵਣ ਦੇਵੇ।
ਤਬਲੀ ਪਕਰ ਕਹਿ ਦੇ ਸੰਗਾ,
ਜਦੋਂ ਦਿਨ ਚੜ ਗਿਆ ਤੇ ਆਪਣੇ ਸੂਰਮਿਆਂ ਦੀ ਸੰਭਾਲ ਕਰਕੇ ਇੱਕੋ ਵੇਰੀ ਜ਼ੋਰ ਦਾ ਹਮਲਾ ਕਰਾਂਗੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਤ ਉਹਨਾਂ ਦੇ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਵਾਂਗੇ, ਉਹਨਾਂ ਨੂੰ ਪਕੜ ਕੇ ਆਪਣੇ ਕੋਲ ਨਜ਼ਰ ਬੰਦ ਕਰ ਲਵਾਂਗੇ।
ਯਾਲੀ ਨਿਸ਼ਾ ਕੇ ਕਰੇ ਕਾ,
ਫਿਰ ਬਾਦਸ਼ਾਹ ਦਾ ਜਿਹੜਾ ਕੰਮ ਆਪਾਂ ਕਰਨ ਆਏ ਆ, ਉਹਦੇ ਘੋੜੇ ਲੈਣ ਆਏ ਆ, ਉਹ ਘੋੜੇ ਵੀ ਆਪਾਂ ਲੈ ਕੇ ਬਾਦਸ਼ਾਹ ਦਾ ਕੰਮ ਕਰਕੇ ਪਰਤਾਂਗੇ।
ਅਬ ਜੰਗ ਪਾਏ ਜੇ ਪਠੋ ਨਾਏ,
ਹੁਣ ਜੰਗ ਪਿਆ ਹੋਇਆ ਜੇ ਹੁਣ ਤੁਸੀਂ ਸੂਰਮੇ ਨਹੀਂ ਭੇਜਦੇ ਅੱਗੇ ਲੜਨ ਵਾਸਤੇ, ਹੁਣ ਤੁਸੀਂ ਜੇ ਆਪਣੇ ਯੋਧਿਆਂ ਨੂੰ ਪ੍ਰੇਰ ਕੇ ਅੱਗੇ ਨਹੀਂ ਤੋਰਦੇ।
ਲਸ਼ਕਰ ਸਮੂਹ ਨਿਜ ਰੱਖੋ ਪਾਏ,
ਸਾਰਾ ਲਸ਼ਕਰ ਜੇ ਤੁਸੀਂ ਇੱਥੇ ਆਪਣੇ ਕੋਲ ਰੱਖਿਆ, ਇਹਨਾਂ ਨੂੰ ਅੱਗੇ ਲੜਨ ਵਾਸਤੇ ਨਾ ਭੇਜਿਆ।
ਸਭ ਦਲ ਸਕੇਲ ਸੋ ਪਰੇ ਤਾਏ,
ਉਹ ਫਿਰ ਸਾਰਾ ਦਲ ਇਕੱਠਾ ਕਰਕੇ ਸਾਡੇ ਤੇ ਹਮਲਾਵਰ ਹੋ ਕੇ ਇੱਥੇ ਤੱਕ ਆ ਜਾਣਗੇ, ਇੱਥੇ ਸਾਡੇ ਤੇ ਖੜੇ ਖੜੋਤਿਆਂ ਤੇ ਹਮਲਾ ਕਰਕੇ ਸਾਨੂੰ ਮਾਰਨਗੇ।
ਜਿਨ ਬਹੁਤ ਵੀਰ ਮਾਰੇ ਰਿਸਾਏ,
ਇਹਨਾਂ ਨੇ ਸਾਡੇ ਪਹਿਲਾਂ ਹੀ 15,000 ਸੂਰਮੇ ਬੜੇ ਰੋਹ ਚਾ ਕੇ ਮਾਰ ਦਿੱਤੇ ਨੇ, ਜੇ 15,000 ਮਾਰ ਦਿੱਤੇ ਤੇ ਸਾਨੂੰ ਮਾਰਦਿਆਂ ਕਿਹੜਾ ਉਹਨਾਂ ਦੇਰੀ ਲਾਉਣੀ ਹੈ। ਇਸ ਕਰਕੇ ਉਹਨਾਂ ਨੂੰ ਰੋਕਣ ਵਾਸਤੇ ਅੱਗੇ ਦੁਸ਼ਮਣਾਂ ਨੂੰ ਆਪਣੀ ਫੌਜ ਭੇਜਣੀ ਚਾਹੀਦੀ ਹੈ, ਸੂਰਮੇ ਭੇਜਣੇ ਚਾਹੀਦੇ ਹਨ।
ਸੁਨ ਲੱਲਾ ਬੇਗ ਮਸਲਤ ਬੇਸਾ,
ਜਦੋਂ ਇਹਦੇ ਪੁੱਤਰਾਂ ਨੇ ਲੱਲਾ ਬੇਗ ਨੂੰ ਇਹ ਗੱਲਾਂ ਕਹੀਆਂ, ਆਪਣੇ ਪੁੱਤਰਾਂ ਦੀ ਇਹ ਸਲਾਹ ਨੂੰ ਲੱਲਾ ਬੇਗ ਨੇ ਸੁਣ ਕੇ ਮੰਨਿਆ।
ਤਬ 10,000 ਸਰਦਾਰ ਨਾਲ,
ਉਸੇ ਵੇਲੇ 10,000 ਫੌਜ ਲੱਲਾ ਬੇਗ ਨੇ ਹੋਰ ਤਿਆਰ ਕੀਤੀ, ਤੀਸਰਾ ਹਮਲਾ ਕਰਨ ਵਾਸਤੇ ਉਹਨਾਂ ਨਾਲ 94 ਸਰਦਾਰ ਉਹ ਵੀ ਭੇਜੇ ਹਨ।
ਕਹਿ ਤਿੰਨੋ ਸਾਥ ਆਗੇ ਲੜੋ,
ਉਹਨਾਂ ਸਰਦਾਰਾਂ ਨੂੰ ਕਹਿ ਕੇ ਲੱਲਾ ਬੇਗ ਅੱਗੇ ਤੋਰਦਾ ਕਹਿੰਦਾ, ਜਾਓ ਯੋਧਿਓ, ਇਹ 10,000 ਫੌਜ ਲੈ ਕੇ ਮੂਹਰੇ ਜਾ ਕੇ ਅੱਗੇ ਜਾ ਕੇ ਦੁਸ਼ਮਣਾਂ ਦਾ ਮੁਕਾਬਲਾ ਕਰਕੇ ਲੜੋ।
ਮੈਂ ਸ਼ਤਰੂ ਬ੍ਰਿੰਦ ਬਹੁ ਬਦਨ ਦਿਓ,
ਦੁਸ਼ਮਣਾਂ ਨੂੰ ਅੱਗੇ ਵੱਧ ਕੇ ਨਾ ਆਉਣ ਦਿਓ, ਉਹ ਅੱਗੇ ਵੱਧ ਕੇ ਆ ਗਏ ਤੇ ਆਪਣਾ ਭਾਰੀ ਨੁਕਸਾਨ ਕਰਨਗੇ, ਉਹਨਾਂ ਨੂੰ ਅੱਗੇ ਵੱਧ ਕੇ ਨਹੀਂ ਆਉਣ ਦੇਣਾ, ਉੱਥੇ ਹੀ ਰੋਕ ਕੇ ਰੱਖਣਾ ਜਿੱਥੇ ਖੜੇ ਨੇ।
ਵੱਡੇ ਅੰਧਕਾਰ ਫੈਲਿਓ ਕਰਾ,
ਕਿਉਂਕਿ ਇਸ ਵੇਲੇ ਅੰਧਕਾਰ ਹੈ, ਹਨੇਰਾ ਬਹੁਤ ਜ਼ਿਆਦਾ ਵਿਕਰਾਲ, ਨਜ਼ਰ ਨਹੀਂ ਪਿਆ ਕੁਝ ਆਉਂਦਾ, ਸੁਝਦਾ ਨਹੀਂ ਹੈ ਕੁਝ।
ਨੈ ਕਟੋ ਆਪ ਮੈਂ ਰੱਖ ਸੰਭਾਲ,
ਕਿਤੇ ਨਾ ਹੋਵੇ ਜਿਵੇਂ ਪਹਿਲੇ ਆਪਸ ਵਿੱਚ ਲੜ ਕੇ ਮਰ ਗਏ ਨੇ, ਵੀ ਤੁਸੀਂ ਵੀ ਇੱਕ ਦੂਜੇ ਨੂੰ ਕਟਾ ਵੱਢ ਕਰਕੇ ਮਾਰ ਦਿਓ। ਕਹਿੰਦਾ ਇੱਕ ਦੂਜੇ ਦੀ ਸੰਭਾਲ ਕਰਿਓ, ਵੇਖਿਓ ਵੀ ਤੁਹਾਡੇ ਸਾਥੀ ਨੇ ਨਾਲ ਪਹਿਚਾਣ ਰੱਖਿਓ, ਏਦਾਂ ਨਾ ਕਿਤੇ ਮੂਰਖਾਂ ਵਾਂਗੂ ਇੱਕ ਦੂਜੇ ਨੂੰ ਵੱਢ ਕੇ ਮਾਰ ਦਿਓ, ਆਪ ਹੀ ਕਿਤੇ ਲੜ ਕੇ ਮਰ ਜਾਓ।
ਸੁਨ ਕਹੇ ਵੀਰ ਸੀਰੀ ਸਮੀਰ,
ਜਦੋਂ ਲੱਲਾ ਬੇਗ ਨੇ ਗੱਲਾਂ ਕਹੀਆਂ ਅੱਗੇ ਤੋਰਨ ਲਈ ਯੋਧਿਆਂ ਨੂੰ, ਉਹਨਾਂ ਚੋਂ ਕਈ ਸੂਰਮੇ ਜਿਹੜੇ ਸੀ ਲੱਲਾ ਬੇਗ ਦੇ ਬੋਲੇ, ਕਹਿੰਦੇ ਨਵਾਬ ਸਾਹਿਬ, ਸਿਪਾਹ ਸਲਾਰ ਜੀ, ਬਹੁਤ ਜ਼ਿਆਦਾ ਕੜਾਕੇ ਦੀ ਠੰਡ ਪੈ ਰਹੀ ਹੈ,
ਬਹੁ ਪਰਤ ਸੀਤ ठर है शरीर
बहुत ज्यादा ठंड है साडे सारिया दे शरीर ठरे पए ने साडे हाथ पैर ठरे पए ने साडे दंद दंदा नाल वज रहे हन बहुत ज्यादा ठंडी हवा शीत लहर चल रही है
ए बुरी बात की नी अजा
ए बुरी बात होई है साडे नाल अनजान पुणे विच
एक थकत छुदत पारा महा
ए तीन चीजा ने सानू घेरिया होया एक ता है ठंड कड़ाके दी ओ सानू कुछ करन नहीं पी दिंदी दूजे असी भुखे हां 13 पैर हो गए ने सानू कुछ खाण नू नहीं मिलिया यानी कि डेढ़ दिन तो उत्ते समा बीत गया तीजा असी थके होए हां घोड़िया दियां काठियां ते चढ़े हां जदों दे लाहौर तो आए हां तुर के
अब पटन थान को लड़े कौन
हुण सूरमिया दी थां ते लड़े कौन क्योंकि लड़न वाले सूरमे तां थके होए ने ओ नींदरे भी ने भुखे भी ने ठंड नाल ठरे भी होए ने भुख करके ठंड भी ज्यादा लगदी क्योंकि शरीर कमजोर होए हुए ने जिस करके ठंड भी ज्यादा लग रही है
उकसी ना हाथ तन सुन जो
लल्ला बेग साडे ता हाथ नहीं पे निकल दे बाहर ते लड़ना किवें आ जाके असी अगे तलवारा किवें चुकांगे किवें हथियार चुक के बैरियां नाल लड़ांगे जे साडे हाथ ही ना निकले
दल मरियो अर्ध रण कुछ न कीन
पहला 13 अद्धा दल जंग दे मैदान च तकरीबन मारिया गया 35,000 चो 15,000 निबड़ गए ने ते सरिया की है केड़ा काम सिद्ध हो गया तेरा खाले उना दे कुछ बंदे भी नहीं असी मार सके ओ साड़ा अद्धा दल नबेड़ गए ने मार के
रिप तप ते अगन उठ मार दीन
ओ अग सेक सेक के उठ उठ के मारी जांदे आ सानू उना नू ता ठंड नहीं लगदी क्यों नहीं लगदी ठंड क्योंकि ओ अग सेक ही जांदे उना ने अंगीठियां बालियां ने अंगीठे बाले होए ने अग दे उथों अग सेक सेक के सानू मारी जांदे हन
अब जाए जोन तिन ते ना होए
जेड़े हुण भी तू सानू भेजण लगा 10,000 बंदिया नू इना कोलो भी कुछ नहीं होना जे 15,000 कोलो पहला कुछ नहीं होया ते इना ने की कर लेना उथे इना दी भी ओही दशा होनी जेड़ी पहलिया दी होई है इना नू ना भेज सियाणी गल एही है
थिर खरे समुख पिख हते सोए
ओदा सामने खलोते वेखी जांदे आ ते असी आपस विच ही मरी जांदे आ जां एदा ओ सानू मारी जांदे ने असी खलो के वेखी जावांगे क्योंकि साडे कोलों तां तलवार नहीं चलनी साडे कोलों बंदूकां नहीं फड़ियां जानियां हथ तां साडे काम नहीं पे करदे पैर साडे काम नहीं पे करदे शरीर साडे सुन मसुन होए पए ने भुख नाल असी क्रिज रहे आ थके असी होए आ की लड़ांगे असी अगे जाके असी तां खलो जाणा जाके सामने मिट्टी दे माधो बन के उन्हां ने सानू खड़िया खड़ोतियां नू वढ के रख देना
इम कई तुरक ने सुने कौन
ओ बथेरे बोलदे पर लल्ला बेग ने इन्हां दीआं गल्लां सुन के अणसुणियां कर दित्तियां कहिंदा कोई नहीं जाओ जाओ अगे जाणा ही पैणा इसे काम वास्ते तुहानू तनखाह दिंदा मैं इसे काम नू तुहानू रखिया होया हुण मरण दा खौफ रख के पिछे हटदे जे लल्ला बेग ने नहीं सुनी किसे दी गल बथेरे पठान पिट्टे रोए भी सानू ना भेज अगे क्योंकि अगे लड़न जोगे हालात नहीं साडे साडी हालत नहीं है लड़न वाली पर ये नहीं मन्या इन्हें धक्के दे नाल उन्हां नू अगे तोड़ दिता मरन वास्ते
लगू लगे सीत सरदार जौन
क्योंकि इन्हां नू ठंड नहीं सी लगदी सरदारां नू ठंड नहीं सी लगदी लल्ला बेग नू कंबर बेग नू काबल बेग नू शमश बेग नू गुल खां नू इन्हां नू ठंड क्यों नहीं सी लगदी ओह भी दसदे ने
होई अगर जाए छेरे उस जंग
इन्हां नू ठंड तां नहीं सी लगदी इन्हां ने मोटियां पश्तीनां पाईयां होईयां फिर रजे भी होए सी खाना पीना चंगा रज के खादा सी ओह खाने दी भी गर्मी सी फिर कपड़े इन्हां दे मोटे सी पश्तीनां मोटियां सी उहदे च ठंड नहीं सी लगदी हथ विच करके खड़के खड़े होए सी कहिंदे ठंड तां है ही नहीं ओह कहिंदे असीं मर चले आ ठंड नाल तो उन्हां नू इन्हां ने धक्के धुके दे नाल अगे भेज दिता तोड़ दिता मरन वास्ते
कर हला हूल बड रूर संग
ओह फिर गए माड़ा मोटा हला हूल करदिआं नगारची ने नगारे ते चोभा मारियां रण सिंगे बजाए इन्हां नू प्रेर के काल दे मूंह विच लै के तुर पए
इक बार शलक 40 विसाल
जदों इह अगे गए सी अगे योधे महाराज जी दे सूरमिआं ने इक्को बेरी बंदूकां दीआं गोलियां भर के रखियां सी ਉਹਨਾਂ ਨੇ ਇੱਕਦਮ ਛਲਖ ਇਕੱਠੀ ਚਲਾ ਦਿੱਤੀ। 2000 ਸੂਰਮੇ ਸੀ ਮਹਾਰਾਜ ਜੀ ਦੇ ਮੂਹਰੇ, ਉਹਨਾਂ ਨੇ 2000 ਬੰਦੂਕਾਂ ਇਕੱਠੀਆਂ ਹੀ ਦਾਗ ਦਿੱਤੀਆਂ।
ਵੱਡ ਪਇਓ ਸ਼ਬਦ ਗੁਰ ਸੁਨਤ ਜਾਲ।
ਜਦੋਂ ਇੱਕਦਮ ਗੋਲੀਆਂ ਚੱਲੀਆਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੰਨਾਂ ਚ ਆਵਾਜ਼ ਪਈ ਕਿ ਇੱਕਦਮ ਫਿਰ ਦੁਬਾਰਾ ਤੀਸਰਾ ਹੱਲਾ ਹੋਇਆ।
ਤਬ ਬਿਧੀ ਚੰਦ ਕੈ ਹਾਥ ਜੋਰ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਬਾਬਾ ਬਿਧੀ ਚੰਦ ਸਾਹਿਬ ਜੀ ਖੜੇ ਸਨ। ਹੱਥ ਜੋੜ ਕੇ ਬਾਬਾ ਬਿਧੀ ਚੰਦ ਸਾਹਿਬ ਜੀ ਕਹਿਣ ਲੱਗੇ,
ਸੁਨੇ ਅੰਤ ਨਾਦ ਵੱਡ ਪਰਤ ਸ਼ੂਰ।
ਕਹਿਣ ਲੱਗੇ, ਮਹਾਰਾਜ ਬਹੁਤ ਜ਼ਿਆਦਾ ਭਿਆਨਕ ਨਾਦ ਉੱਠਿਆ ਜਾਪਦਾ। ਇਸ ਵੇਰੀ ਤੁਰਕਾਂ ਦਾ ਵੱਡਾ ਹੱਲਾ ਹੋਣ ਲੱਗਾ ਹੈ। ਉਹ ਜ਼ਿਆਦਾ ਪਹਿਲਾਂ ਨਾਲੋਂ ਵੀ ਜ਼ਿਆਦਾ ਗਿਣਤੀ ਵਿੱਚ ਵੱਧ ਕੇ ਆ ਰਹੇ ਹਨ।
ਮਚ ਰਹੇ ਓ ਯੁੱਧ ਮਾ ਚੰਤ ਰੂਰ।
ਪਾਤਸ਼ਾਹ ਬਹੁਤ ਜ਼ਿਆਦਾ ਸ਼ੋਰ ਮਚਿਆ ਹੋਇਆ, ਜਾਪਦਾ ਘਮਾਸਾਨ ਜੰਗ ਅੱਗੇ ਮੂਹਰੇ ਚੱਲ ਰਿਹਾ।
ਲਖੇ ਅੰਤ ਤੁਰਕ ਗਨ ਅਗਰ ਠੌਰ।
ਲੱਗਦਾ ਜਾਪਦਾ ਕਿ ਤੁਰਕਾਂ ਦਾ ਵੱਡਾ ਭਾਰੀ ਦਲ ਅੱਗੇ ਆ ਪਹੁੰਚਿਆ ਮਾਰੂ ਮਾਰ ਕਰਦਿਆਂ।
ਬਹੁ ਪਾਰੇ ਆਏ ਛੂਟੇ ਤੁਫੰਗ।
ਪਾਤਸ਼ਾਹ ਬਹੁਤੇ ਦੁਸ਼ਮਣ ਆਣ ਪਏ ਨੇ, ਇਸੇ ਕਰਕੇ ਗੋਲੀਆਂ ਚੱਲ ਰਹੀਆਂ ਨੇ, ਬਹੁਤੀਆਂ ਬੰਦੂਕਾਂ ਇਕੱਠੀਆਂ ਚੱਲ ਰਹੀਆਂ ਹਨ।
ਕਰ ਮਾਰ ਮਾਰ ਬੋਲ ਤੇ ਉਤੰਗ।
ਸਭ ਉੱਚੀ ਆਵਾਜ਼ ਵਿੱਚ ਮਾਰ ਦਿਓ ਮਾਰ ਦਿਓ, ਇਹ ਆਵਾਜ਼ ਸੁਣਾਈ ਦੇ ਰਹੀ ਹੈ ਔਰ ਮਾਰ ਬਕਾਰਾ ਸੁਣਾਈ ਦੇ ਰਿਹਾ।
ਸੁਣ 1000 ਪੁਨ ਗੁਰ ਪਠਾਏ।
ਮਹਾਰਾਜ ਜੀ ਨੇ 1000 ਸੂਰਮਾ ਹੋਰ ਅੱਗੇ ਭੇਜ ਦਿੱਤਾ। 4000 ਕੁੱਲ ਫੌਜ ਸੀ, ਜਿਹਦੇ ਤੋਂ 2000 ਪਹਿਲਾਂ ਅੱਗੇ ਲੜ ਰਹੀ ਹੈ। 1000 ਯੋਧੇ ਮਹਾਰਾਜ ਜੀ ਨੇ ਹੋਰ ਨਵੇਂ ਭੇਜ ਦਿੱਤੇ ਤੇ ਆਪਣੇ ਕੋਲ 1000 ਫੌਜ ਰੱਖ ਲਈ। 3000 ਫੌਜ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਯੋਧੇ ਉਹ ਅੱਗੇ ਆ ਗਏ ਹਨ।
ਪਟ ਚਲੇ ਗਰਜ ਦੁੰਦਪ ਬਜਾਏ।
ਜਿਹੜਾ 1000 ਸੂਰਮਾ ਮਹਾਰਾਜ ਜੀ ਨੇ ਹੋਰ ਤੋਰਿਆ ਬੜੇ ਗਜਦੇ ਹੋਏ, ਇਹ ਹਾਲੇ ਹੋਣੇ ਗਏ ਨੇ ਪਹਿਲੇ ਹੱਲੇ ਤੇ ਹੀ, ਤੇ ਗਰਜਦੇ ਜਾਂਦੇ ਨੇ ਨਗਾਰੇ ਵਜਾਉਂਦੇ ਜਾਂਦੇ ਹਨ।
ਜੋ ਹੁਤੇ ਤਿਆਰ ਚਹਿ ਕਰਨ ਜੰਗ।
ਪਹਿਲਾਂ ਹੀ ਤਿਆਰ ਖੜੀ ਸੀ, ਜੰਗ ਲੜਨ ਦੀ ਇੱਛਾ ਰੱਖਦੇ ਸੀ। 6ਵੇਂ ਪਾਤਸ਼ਾਹ ਦਾ ਹੁਕਮ ਸੁਣਦਿਆਂ ਇਹਨਾਂ ਨੂੰ ਚਾਅ ਚੜ ਗਿਆ ਲੜਨ ਦਾ।
ਕਟ ਕਸੇ ਤਪਤ ਜੋ ਅਗਨ ਸੰਗ।
ਅੱਗ ਦੇ ਸੇਕ ਨੂੰ ਚੰਗੀ ਤਰ੍ਹਾਂ ਸੇਕ ਕੇ ਗਰਮ ਕੀਤੇ ਸੀ ਇਹਨਾਂ ਨੇ ਸਰੀਰ, ਲੱਕਾਂ ਕਸੀਆਂ ਹੋਈਆਂ ਸੀ, ਐਨ ਤਿਆਰ ਬਰ ਤਿਆਰ ਸੀ, ਲੰਗਰ ਪ੍ਰਸ਼ਾਦਾ ਵੀ ਛੱਕ ਕੇ ਐਨ ਤ੍ਰਿਪਤ ਸਨ।
ਜਿਨ ਕੇਰ ਤਿਆਰ ਤੁਪ ਕੰਗ ਉਠਾਏ।
ਬੰਦੂਕਾਂ ਵੀ ਇਹਨਾਂ ਦੀਆਂ ਤਿਆਰ ਸੀ, ਭਰੀਆਂ ਹੋਈਆਂ ਇਹਨਾਂ ਨੇ ਚੱਕ ਲਈਆਂ ਯੋਧਿਆਂ ਨੇ।
ਸਭ ਚਲੇ ਹਰੀ ਪਨ ਹਤਨ ਚਾਏ।
ਦੁਸ਼ਮਣਾਂ ਨੂੰ ਮਾਰਨ ਵਾਸਤੇ, ਵੈਰੀਆਂ ਨੂੰ ਖਤਮ ਕਰਨ ਵਾਸਤੇ ਇਹ 1000 ਹੋਰ ਨਵਾਂ ਸੂਰਮਾ 6ਵੇਂ ਪਾਤਸ਼ਾਹ ਦੀ ਆਗਿਆ ਪ੍ਰਾਪਤ ਕਰਕੇ ਰਣ ਭੂਮੀ ਵੱਲ ਵਧਿਆ, ਜੰਗ ਦੇ ਮੈਦਾਨ ਵੱਲ ਵਧਿਆ ਹੈ।
ਉਤਕੰਠਿਤ ਅਧਿਕ ਜਿਨ ਰਨ ਬੀਰ।
ਉਤਕੰਠਾ ਬੜੀ ਆ ਇਹਨਾਂ, ਉਤਕੰਠਾ ਕਹਿੰਦੇ ਆ ਚਾ ਬੜਾ ਲੜਨ ਦਾ, ਕਾਲੇ ਬੜੇ ਨੇ ਲੜਨ ਵਾਸਤੇ ਔਰ ਬੜੇ ਚਾਹ ਦੇ ਨਾਲ ਜੰਗ ਦੇ ਮੈਦਾਨ ਵਾਲੇ ਪਾਸੇ ਵੈਰੀਆਂ ਨੂੰ ਮਾਰਨ ਲਈ ਵੱਧ ਰਹੇ ਨੇ। ਧੀਰਜ ਬੜਾ ਯੋਧੇ ਅੰਦਰ ਸੂਰਮੇ ਅੰਦਰ।
ਗੁਰ ਰੱਖੇ ਰੋਕ ਦੇ ਬਹੁਤ ਤੀਰ।
ਸਤਿਗੁਰੂ ਜੀ ਨੇ ਇਹਨਾਂ ਨੂੰ ਧੀਰਜ ਦੇ ਕੇ ਰੋਕਿਆ ਹੋਇਆ ਸੀ, ਇਹ ਤਾਂ ਸਭ ਤੋਂ ਪਹਿਲਾਂ ਅੱਗੇ ਜਾ ਕੇ ਲੜਨ ਨੂੰ ਤਿਆਰ ਸਨ। ਗੁਰਦੇਵ ਨੇ ਇਹਨਾਂ ਨੂੰ ਧੀਰਜ ਦੇ ਕੇ ਰੱਖਿਆ ਹੋਇਆ ਸੀ।
ਤਬ ਕੈਤ ਪਰਸ ਪਰ ਸੂਰ ਜਾਤ।
ਉਡਣੇ ਸੱਪਾਂ ਵਾਂਗੂ ਉੱਡ ਉੱਡ ਕੇ ਪੈਂਦੇ ਆ, ਵੈਰੀ ਵਾਲੇ ਪਾਸੇ ਨੂੰ ਵੱਧ ਕੇ ਜਾ ਰਹੇ ਹਨ।
ਮਨ ਭਾਵ ਤੀ ਸੋ ਕਰ ਲਿਓ ਬਾਤ।
ਮਹਾਰਾਜ ਜੀ ਨੇ ਜਦੋਂ ਆਗਿਆ ਦਿੱਤੀ ਤੇ ਯੋਧਿਆਂ ਦੇ ਸਿਰ ਚਿਹਰਿਆਂ ਦੇ ਨੂਰ ਖਿੜ ਗਿਆ, ਕਹਿੰਦੇ ਆਓ ਸੂਰਮਿਓ ਮਨ ਭਾਉਂਦੀਆਂ ਕਰ ਲੋ। ਹੁਣ ਮਨ ਭਾਉਂਦੀਆਂ ਗੁਰਦੇਵ ਨੇ ਆਗਿਆ ਦੇ ਦਿੱਤੀ ਹੈ, ਹੁਣ ਮਨ ਭਾਉਂਦੀ ਕਰ ਲੋ, ਜਿਹੜੀ ਮਨ ਦੀ ਰੀਝ ਆ ਉਹ ਪੂਰੀ ਕਰ ਲੋ ਵੈਰੀਆਂ ਨੂੰ ਮਾਰਨ ਦੀ।
ਇਮ ਕਹਿ ਕੁਦਾਏ ਗਮਨੇ ਤੁਰੰਗ।
ਇਦਾਂ ਕਹਿ ਕੇ ਘੋੜਿਆਂ ਨੂੰ ਕੁਦਾ ਕੇ ਰਣ ਭੂਮੀ ਵਾਲੇ ਪਾਸੇ ਨੂੰ ਵਧਦੇ ਜਾ ਰਹੇ ਨੇ ਯੋਧੇ।
ਇੱਕ ਬਾਰ ਪਹੁੰਚ ਛੋਰੀ ਤੁਫੰਗ।
ਇੱਕ ਪਾਸਿਓ ਇਹਨਾਂ ਨੇ ਆ ਕੇ ਹੱਲਾ ਬੋਲ ਦਿੱਤਾ, 1000 ਗੋਲੀਆਂ ਬੰਦੂਕਾਂ ਦੀਆਂ ਇਹਨਾਂ ਨੇ ਦਾਗ ਦਿੱਤੀਆਂ।
ਤਬ ਜੋਧ ਮਲਕ ਜਾਤੀ ਬੁਲਾਏ।
ਇੱਧਰ ਭਾਈ ਜੋਧ ਸ਼ਾਹ ਤੇ ਜਾਤੀ ਮਲਕ ਨੇ ਵਿਉਂਤਬੰਦੀ ਬਣਾਈ। ਜਦੋਂ 10000 ਨਵੀਂ ਫੌਜ ਆਈ ਨਾ ਚੜ ਕੇ, ਇਹ ਦੋ ਯੋਧੇ ਪਹਿਲਾਂ ਅੱਗੇ ਲੜ ਰਹੇ ਸੀ। ਜੋਧ ਸ਼ਾਹ ਨਾਲ 500 ਬੰਦਾ ਸੀ, 500 ਬੰਦਾ ਸਲੇਮ ਸ਼ਾਹ ਨਾਲ ਸੀ, ਤੇ ਭਾਈ ਜਾਤੀ ਮਲਕ ਨਾਲ 1000 ਸੂਰਮਾ ਸੀ। ਇਹ ਲੜ ਰਹੇ ਸੀ। ਜੋਧ ਸ਼ਾਹ ਨੇ ਜਾਤੀ ਮਲਕ ਜੀ ਨੂੰ ਸੱਦਿਆ ਵਿਉਂਤ ਬੰਦੀ ਕਰਨ ਲਈ ਵੀ ਹੁਣ ਕਿਸੇ ਨਵੇਂ ਤਰੀਕੇ ਦੇ ਨਾਲ ਜੰਗ ਲੜੀਏ, ਕਿਉਂਕਿ ਹੁਣ ਦੁਸ਼ਮਣ ਨੂੰ ਪਤਾ ਲੱਗ ਗਿਆ ਵੀ ਅਸੀਂ ਕਿਵੇਂ ਮਾਰਦੇ ਹਾਂ ਉਹਨਾਂ ਨੂੰ। ਪਹਿਲੇ ਦੋ ਹੱਲੇ ਉਹਨਾਂ ਦੇ ਆਪਾਂ ਪਛਾੜ ਦਿੱਤੇ ਨੇ, ਜੇ ਉਸੇ ਤਰੀਕੇ ਨਾਲ ਆਪਾਂ ਚੱਲੇ ਤੇ ਇਹਨਾਂ ਨੇ ਹੁਣ ਕਾਬੂ ਨਹੀਂ ਆਉਣਾ, ਕਿਉਂਕਿ ਪਤਾ ਲੱਗ ਗਿਆ ਉਹਨਾਂ ਨੂੰ ਵੀ ਏਦਾਂ ਮਾਰਦੇ ਆ। ਹੁਣ ਆਪਾਂ ਕੋਈ ਨਵੀਂ ਵਿਉਂਤ ਬੰਦੀ ਦੇ ਨਾਲ ਦੁਸ਼ਮਣ ਨੂੰ ਮਾਰੀਏ। ਇਹ ਵਿਉਂਤ ਬੰਦੀ ਕਰਨ ਵਾਸਤੇ ਜੋਧ ਸ਼ਾਹ ਨੇ ਭਾਈ ਜਾਤੀ ਮਲਕ ਜੀ ਨੂੰ ਆਪਣੇ ਕੋਲ ਬੁਲਾਇਆ।
ਬਚ ਕੈਤ ਕਰੋ ਅਬ ਕੋਏ ਦਾਏ,
ਜਾਤੀ ਮਲਕ ਨੂੰ ਜੋਧ ਸ਼ਾਹ ਕਹਿਣ ਲੱਗਾ, ਜਾਤੀ ਮਲਕ ਆਪਾਂ ਹੁਣ ਕੋਈ ਨਵਾਂ ਦਾਅ ਵੇਖੀਏ, ਕਿਉਂਕਿ ਪਹਿਲਾਂ ਦਾਅ ਆਪਾਂ ਲਾ ਲਿਆ, ਹੋ ਸਕਦਾ ਦੁਸ਼ਮਣ ਸੁਚੇਤ ਹੋ ਗਿਆ ਹੋਵੇ ਉਸ ਦਾਅ ਤੋਂ, ਹੁਣ ਇੱਕ ਨਵਾਂ ਦਾਅ ਤੱਕੀਏ, ਨਵਾਂ ਦਾਅ ਬਣਾਈਏ।
ਜਿਸ ਤੇ ਬਿਨਾਸ਼ ਤੁਰਕਾਨ ਹੋਏ,
ਇਸ ਨਵੇਂ ਦਾਅ ਨਾਲ ਤੁਰਕਾਂ ਦਾ ਵਿਨਾਸ਼ ਹੋ ਜੇ, ਕਿਉਂਕਿ ਜੰਗ ਦੇ ਮੈਦਾਨ ਦਾਅ ਪੇਚ ਮੰਗਦੇ ਆ, ਦਾਅ ਪੇਚ ਨਾਲ ਜੰਗ ਲੜੇ ਜਾਂਦੇ ਆ, ਇਕੱਲੇ ਬਲ ਨਾਲ ਨਹੀਂ ਲੜੇ ਜਾਂਦੇ, ਤਾਕਤ ਨਾਲ ਨਹੀਂ ਲੜੇ ਜਾਂਦੇ, ਦਾਅ ਪੇਚ ਕਿਹੋ ਜਿਹੇ ਤਰੀਕਿਆਂ ਦੇ ਵਰਤੇ ਜਾ ਰਹੇ ਨੇ ਉਹਨਾਂ ਨਾਲ ਜੰਗਾਂ ਲੜੀਆਂ ਜਾਂਦੀਆਂ। ਕਹਿੰਦੇ ਨਵਾਂ ਦਾਅ ਪੇਚ ਅਪਣਾਈਏ ਕਿ ਦੁਸ਼ਮਣ ਨੂੰ ਮਾਰ ਮੁਕਾਈਏ।
ਸਮੁਦਾਇ ਸ਼ਤਰੂ ਉਭਰੈ ਨ ਕੋਈ,
ਕਿਉਂਕਿ ਇਸ ਵੇਲੇ ਦੁਸ਼ਮਣਾਂ ਦਾ ਬਹੁਤ ਵੱਡਾ ਸਮੁਦਾਇ ਚੜ ਕੇ ਆਇਆ, ਇਹ ਬਚ ਕੇ ਨਾ ਜਾਵੇ, ਇਹ ਸਾਡੇ ਕੋਲੋਂ ਉਭਰ ਕੇ ਮੁੜ ਕੇ ਨਾ ਜਾਵੇ।
ਇਹ 1000 ਸਨਮੁਖ ਲੜਾਏ,
ਏਦਾਂ ਕਰੀਏ ਵੀ 1000 ਬੰਦਾ ਇੱਥੇ ਸਾਹਮਣੇ ਲੜਨ ਲਾ ਦਈਏ ਆਪਾਂ, ਬਿਲਕੁਲ ਇਹਨਾਂ ਦੇ ਸਾਹਮਣੇ ਜਿਹੜਾ 10000 ਬੰਦਾ ਆਇਆ, 1000 ਬੰਦਾ ਸੂਰਮਾ ਆਪਣਾ ਇਹਨਾਂ ਦੇ ਸਾਹਮਣੇ ਅੱਗੇ ਖਲੋ ਕੇ ਲੜਨ ਲਾ ਦਈਏ।
ਹਮ ਹੋਏ ਦੂਰੋਂ ਲੱਕ ਸਕੇ ਨਾ ਪਾਏ,
ਤੇ 1000 ਬੰਦਾ ਆਪਾਂ ਪਿਛਲੇ ਪਾਸਿਓ ਥੋੜਾ ਜਿਹਾ ਪਾਸੇ ਚਲੇ ਜਾਈਏ ਦੂਰ, ਕਿ ਦੁਸ਼ਮਣ ਨੂੰ ਨਾ ਪਤਾ ਲੱਗੇ ਵੀ ਇਧਰੋਂ ਵੀ ਹੱਲਾ ਹੋ ਸਕਦਾ। 1000 ਬੰਦਾ ਸਾਹਮਣੇ, ਤੁਸੀਂ ਸਾਹਮਣੇ ਉਲਝਾ ਕੇ ਰੱਖਣਾ ਉਹਨਾਂ ਨੂੰ, ਅਸੀਂ ਦੂਜੇ ਪਾਸਿਓ 1000 ਬੰਦਾ ਯੋਧਿਆਂ ਦਾ ਲੈ ਕੇ ਹਮਲਾ ਕਰਾਂਗੇ, ਤੇ ਇਹੋ ਜੀ ਮਾਰ ਮਾਰਾਂਗੇ ਕਿ ਤੁਰਕਾਂ ਨੂੰ ਸਤੇ ਸੁੱਧਾਂ ਭੁੱਲ ਜਾਣਗੀਆਂ, ਉਹ ਭੁੱਲ ਜਾਣਗੇ ਵੀ ਲੜੀਏ ਕਿਵੇਂ, ਕਿੱਧਰਲੇ ਪਾਸਿਓਂ ਲੜੀਏ, ਇਹੋ ਜਿਹਾ ਉਹਨਾਂ ਦੀ ਅਕਲ ਤੇ ਪਰਦਾ ਪਾ ਦਿਆਂਗੇ, ਇਹ ਵਿਉਂਤ ਬੰਦੀ ਨਾਲ ਲੜੀਏ।
ਪਸ਼ਚਾਤ ਤੁਰਤ ਦਲ ਕੇਰ ਹੋਏ,
ਤੇ ਜਿਹੜਾ 1000 ਬੰਦਾ ਹੋਰ ਆਇਆ ਇਹਨਾਂ ਨੂੰ ਤੁਰਕਾਂ ਦੇ ਪਿਛਲੇ ਪਾਸਿਓਂ ਦੀ ਪ੍ਰੇਰ ਕੇ ਲੈ ਆਈਏ, ਸਾਹਮਣਿਓਂ 1000 ਖੱਬੇ ਪਾਸਿਓਂ, 1000 ਪਿਛਲੇ ਪਾਸਿਓਂ, ਏਦਾਂ ਘੇਰਾ ਜਿਹਾ ਪਾ ਕੇ ਇੱਕ ਵਾਰੀ ਹਮਲਾ ਕਰਕੇ ਪਿੱਛੇ ਹਟ ਜਾਈਏ, ਇਹਨਾਂ ਨੂੰ ਪਤਾ ਨਾ ਲੱਗੇ ਵੀ ਕਿੱਧਰੋਂ ਆ ਕੇ ਮਾਰ ਰਹੇ ਆ, ਵੀ ਸੱਜਿਓਂ ਮਾਰਦੇ ਆ, ਅੱਗੋਂ ਮਾਰਦੇ ਆ ਕਿ ਪਿੱਛੋਂ ਮਾਰਦੇ ਆ, ਆਪਸ ਵਿੱਚ ਫਿਰ ਕਟਾ ਵੱਢ ਇਹਨਾਂ ਦੀ ਦੁਬਾਰਾ ਸ਼ੁਰੂ ਹੋ ਜਾਣੀ, ਹਨੇਰੇ ਚ ਪਹਿਲਾਂ ਹੀ ਨੀ ਕੁਝ ਦਿਸਦਾ। ਕਹਿੰਦੇ ਇਸ ਵਿਉਂਤ ਬੰਦੀ ਦੇ ਨਾਲ ਇਹ ਜਿਹੜਾ ਹੁਣ ਤੀਸਰਾ ਹਮਲਾ ਹੋਇਆ ਵੈਰੀ ਦਾ, ਇਹਨੂੰ ਆਪਾਂ ਰੋਕ ਕੇ ਖਤਮ ਕਰੀਏ।
ਉਨ ਪਰੇ ਆਨ ਕਰ ਨੇਰ ਟੋਏ,
ਕਹਿੰਦੇ ਫਿਰ ਆਪਾਂ ਨੇੜੇ ਆ ਕੇ ਹੱਲਾ ਦੁਬਾਰਾ ਬੋਲ ਦਿਆਂਗੇ।
ਸਭ ਆਪਣ ਸੂਰ ਕੋ ਦਿਓ ਸੁਣਾਏ,
ਜਾਤੀ ਮਲਕ ਜੀ ਆਪਣੇ ਜਿਹੜੇ 1000 ਸੂਰਮੇ ਉਹਨਾਂ ਨੂੰ ਸੁਣਾ ਦਿਓ ਵੀ ਇੱਕ ਵਾਰੀ ਪਿੱਛੇ ਹਟ ਜਾਣ, ਉਹਨਾਂ ਨੂੰ ਦੂਸਰੇ ਪਾਸਿਓਂ ਦੀ ਹਮਲਾ ਕਰਨ ਲਈ ਪ੍ਰੇਰਨਾ ਕਰੋ।
ਰੈ ਟੋਲ ਬੀਚ ਨੈ ਨਿਕਸ ਜਾਏ,
ਨਾਲੇ ਇਹ ਸੁਚੇਤ ਕਰ ਦਿਓ ਸਾਰਿਆਂ ਨੂੰ ਵੀ ਇਕੱਠੇ ਰਹਿਣਾ, ਕਿਸੇ ਨੇ ਇਕੱਲੇ ਦੁਕੱਲੇ ਨਹੀਂ ਹੋਣਾ, ਜੇ ਇਕੱਲੇ ਦੁਕੱਲੇ ਹੋਵੇ ਤੇ ਮਾਰੇ ਜਾਣਗੇ ਵਿੱਚ ਫਸ ਕੇ, ਇਕੱਠੇ ਰਹਿਣਾ, ਆਪਣਾ ਟੋਲਾ ਇਕੱਠਾ ਬਣਾ ਕੇ ਰੱਖਣਾ, ਖਿੰਡਣਾ ਨਹੀਂ।
ਇੱਕ ਹਤੇ ਤਮਾਚਾ ਗਜ਼ਬ ਕੇਰ,
ਕਹਿੰਦੇ ਇਹੋ ਜਿਹਾ ਇੱਕ ਤਮਾਚਾ ਮਾਰੀਏ, ਇਹੋ ਜਿਹੇ ਹੱਲੇ ਦਾ ਜ਼ੋਰ ਦਾ ਚਪੇੜ, ਇਹ ਇੱਕ ਵੱਡੀ ਚਪੇੜ ਸਾਬਤ ਹੋਵੇਗੀ ਦੁਸ਼ਮਣ ਤੇ, ਜਦੋਂ ਇਹ ਚਪੇੜ ਵੱਜੇਗੀ ਦੁਸ਼ਮਣ ਨੂੰ, ਦੁਸ਼ਮਣ ਖਤਮ ਹੋ ਜਾਏਗਾ, ਇਸੇ ਇੱਕੋ ਚਪੇੜ ਨਾਲ ਹੀ ਮਾਰਿਆ ਜਾਏਗਾ।
ਹੋਏ ਤੁਰਤ ਦੂਰ ਨੈ ਰਹੇ ਨੇਰ,
ਤੇ ਛੇਤੀ ਨਾਲ, ਕਹਿੰਦੇ ਇਹ ਨਾ ਹੋਵੇ ਵੀ ਤੁਸੀਂ ਵਿੱਚੇ ਹੀ ਵੜ ਜਾਓ ਲੜਦਿਆਂ ਲੜਦਿਆਂ, ਕਹਿੰਦੇ ਇੱਕ ਵਾਰੀ ਕਟਾ ਵੱਢ ਜੀ ਕਰਕੇ ਮਾਲ ਹੀ ਪਿੱਛੇ ਹਟ ਜਾਣਾ, ਹਮਲਾ ਕਰਕੇ ਇੱਕ ਵਾਰੀ ਅੱਗੇ ਵੱਧ ਕੇ ਨਾਲ ਹੀ ਪੈਂਤਰੇ ਤੇ ਪਿੱਛੇ ਹਟ ਜਾਣਾ। ਕਹਿੰਦੇ ਏਦਾਂ ਨਾ ਹੋਵੇ ਵੀ ਅੱਗੇ ਹੀ ਵੱਧਦੇ ਜਾਓ, ਅੱਗੇ ਵੱਧਦੇ ਗਏ ਉਹਨਾਂ ਦੀ ਗਿਣਤੀ ਜ਼ਿਆਦਾ ਤੇ ਵਿੱਚ ਘਿਰ ਗਏ ਤੇ ਮਾਰੇ ਜਾਵਾਂਗੇ। ਕਹਿੰਦੇ ਇੱਕ ਵਾਰੀ ਹੱਲਾ ਕਰਕੇ, ਜਿਵੇਂ ਪਾਣੀ ਨੀ ਇੱਕ ਵਾਰੀ ਸਮੁੰਦਰ ਦਾ ਚੜ੍ਹ ਕੇ ਉਤਾਂਹ ਨੂੰ ਆਉਂਦਾ ਫਿਰ ਪਿੱਛੇ ਨੂੰ ਚੱਲਿਆ ਜਾਂਦਾ, ਕਹਿੰਦੇ ਏਦਾਂ ਇੱਕ ਵਾਰੀ ਚੜ੍ਹ ਕੇ ਜਾਣਾ ਤੇ ਫਿਰ ਉਹਨਾਂ ਪੈਰਾਂ ਤੇ ਪਿੱਛੇ ਹਟ ਜਾਣਾ।
ਕਟ ਮਰੇ ਆਪ ਮੈਂ ਮੰਦ ਸ਼ਤਰੂ,
ਜਦੋਂ ਇੱਕ ਵਾਰੀ ਉਹਨਾਂ ਦਾ ਛੇੜਾ ਛੇੜ ਕੇ ਆਪਾਂ ਮੁੜ ਆਏ ਨਾ ਪਿੱਛੇ ਨੂੰ, ਫਿਰ ਉਹਨਾਂ ਨੂੰ ਇਹ ਭੁੱਲ ਜਾਣਾ ਵੀ ਸਾਡੇ ਨੇੜੇ ਕੌਣ ਹੈ,
ਉਹਨਾਂ ਨੇ ਫਿਰ ਇੱਕ ਦੂਜੇ ਨੂੰ ਵੱਢਣਾ ਸ਼ੁਰੂ ਕਰ ਦੇਣਾ, ਫਿਰ ਪਹਿਲਾਂ ਵਾਲਾ ਕੰਮ ਦੁਬਾਰਾ ਸ਼ੁਰੂ ਹੋ ਜਾਣਾ, ਫਿਰ ਆਪਸ ਵਿੱਚ ਹੀ ਇੱਕ ਦੂਜੇ ਨੂੰ ਕਟਾ ਵੱਢ ਕਰਕੇ ਮਾਰ ਦੇਣਗੇ।
ਨੈ ਲਖੇ ਤਿਮਰ ਮੈਂ ਹਤੇ ਮਿੱਤਰ,
ਕਿਉਂਕਿ ਹਨੇਰੇ ਚ ਉਹਨਾਂ ਨੂੰ ਫਿਰ ਸੁਝਣਾ ਨੀ ਕੁਝ ਵੀ ਕਿਧਰੋਂ ਸਾਡੇ ਤੇ ਹਮਲਾ ਹੋ ਰਿਹਾ। ਉਹਨਾਂ ਨੇ ਕਹਿਣਾ ਇਧਰੋਂ ਵੀ ਸਿੱਖ ਆ ਗਏ, ਇਧਰੋਂ ਵੀ ਸਿੱਖ ਆ ਗਏ, ਇਧਰੋਂ ਵੀ ਸਿੱਖ ਆ ਗਏ। ਇਹ ਸਮਝ ਕੇ ਆਪਸ ਵਿੱਚ ਹੀ ਮਿੱਤਰਾਂ ਨੇ ਮਿੱਤਰ ਵੱਢ ਦੇਣੇ ਆ, ਭਰਾਵਾਂ ਨੇ ਭਰਾ ਕੱਟ ਦੇਣੇ ਆ, ਪਿਓਾਂ ਨੇ ਪੁੱਤ ਵੱਢ ਦੇਣੇ ਆ ਤੇ ਪੁੱਤਾਂ ਨੇ ਪਿਓ ਵੱਢ ਦੇਣੇ ਆ।
ਸੁਣ ਹਰਖ ਬਿਪਰ ਤਿਮ ਕਰ ਉਚਾਰ,
ਜਾਤੀ ਮਲਕ ਜੀ ਕਹਿੰਦੇ ਵਾਹ ਜੋਧ ਸ਼ਾਹ ਜੀ, ਇਹ ਤਾਂ ਬੜੇ ਕਮਾਲ ਦੀ ਤਰਕੀਬ ਬਣਾਈ ਆ ਤੁਸੀਂ, ਬੜੀ ਸੁੰਦਰ ਵਿਉਂਤਬੰਦੀ ਦੱਸੀ। ਇਸੇ ਤਰ੍ਹਾਂ ਹੀ ਹੋਵੇਗਾ। ਜਾਤੀ ਮਲਕ ਨੇ ਆਪਣੇ ਹਜ਼ਾਰ ਯੋਧਿਆਂ ਨੂੰ ਪ੍ਰੇਰਿਆ, ਉਹਨਾਂ ਨੂੰ ਹੁਕਮ ਕਰਕੇ ਨਾਲ ਲਿਆ।
ਕਰ ਪ੍ਰਿਥਕ ਸੁਪਟ ਤਜ ਇੱਕ ਹਜ਼ਾਰ,
ਇੱਕ ਹਜ਼ਾਰ ਨੂੰ ਉੱਥੇ ਛੱਡ ਦਿੱਤਾ ਜਿਹੜੇ ਜੋਧ ਸ਼ਾਹ ਦੇ ਨਾਲ ਸੀ, ਜਿਹੜੇ ਭਾਈ ਜਾਤੀ ਮਲਕ ਨਾਲ ਹਜ਼ਾਰ ਬੰਦਾ ਸੀ, ਉਹਨਾਂ ਨੂੰ ਪਾਸੇ ਕਰਕੇ ਪਿਛਲੇ ਪਾਸੇ ਲੈ ਗਿਆ।
ਕੈ ਸੁਪਟ ਸੰਗ ਐਸੇ ਸੁਣਾਏ,
ਸਾਰੇ ਸੂਰਮਿਆਂ ਨੂੰ ਭਾਈ ਜਾਤੀ ਮਲਕ ਨੇ ਪ੍ਰੇਰਨਾ ਕਰ ਦਿੱਤੀ, ਸਭ ਨੂੰ ਹੁਕਮ ਸੁਣਾ ਦਿੱਤਾ।
ਮਾਰੋ ਸੁਸ਼ਤਰੂ ਜਾਨੇ ਨਾ ਪਾਈ,
ਕਹਿੰਦੇ ਦੁਸ਼ਮਣ ਸਾਰੇ ਮਾਰ ਕੇ ਮੁਕਾਉਣੇ ਆ, ਇਹਨਾਂ ਚੋਂ ਕੋਈ ਜਿਉਂਦਾ ਬਾਕੀ ਨਾ ਜਾਵੇ, ਬਸ ਇਹ ਖਿਆਲ ਰੱਖਣਾ ਤੁਸੀਂ। ਮਾਰ ਇਹਨਾਂ ਨੇ ਆਪੇ ਹੀ ਜਾਣਾ ਇੱਕ ਦੂਜੇ ਨਾਲ ਲੜ ਕੇ, ਤੁਸੀਂ ਇਹ ਖਿਆਲ ਰੱਖਣਾ ਵੀ ਇਹਨਾਂ ਵਿੱਚੋਂ ਕੋਈ ਜਿਉਂਦਾ ਵਾਪਸ ਨਾ ਜਾਵੇ।
ਤਿਆਗੰਤ ਤੁਪਕ ਕਰ ਮਾਰ ਮਾਰ,
ਕਹਿੰਦੇ ਗੋਲੀਆਂ ਮਾਰ ਮਾਰ ਕੇ, ਤੀਰ ਨੇਜੇ ਬਰਛੇ ਮਾਰ ਮਾਰ ਕੇ ਇਹਨਾਂ ਨੂੰ ਖਤਮ ਕਰ ਦਿਓ, ਮੁਕਾ ਦਿਓ।
ਉਗਲੰਤ ਜਵਾਲ ਬਾਰੂਦ ਡਾਰੇ,
ਕਹਿੰਦੇ ਬੰਦੂਕਾਂ ਵਿੱਚ ਗੋਲੀਆਂ ਪਾ ਕੇ ਇੱਦਾਂ ਦਾਗੋ ਕਿ ਬੰਦੂਕਾਂ ਅੱਗ ਹੀ ਉਗਲੀ ਜਾਣ, ਤੁਹਾਡੀਆਂ ਬੰਦੂਕਾਂ ਦੇ ਵਿੱਚੋਂ ਅੱਗ ਨਿਕਲਦੀ ਰਵੇ, ਜਵਾਲਾ ਬੰਮਣੀਆਂ ਭੜਕਦੀਆਂ ਹੀ ਰਹਿਣ।
ਕਸੇ ਅੰਤ ਫੇਰ ਬਹੁ ਠੋਕ ਠੋਕ,
ਸੁਣ ਕੇ ਜਾਤੀ ਮਲਕ ਜੀ ਦੇ ਨਾਲ ਦੇ ਜਿੰਨੇ ਯੋਧੇ ਸਿੱਖ ਸਨ ਤਿਆਰ ਬਰ ਤਿਆਰ ਹੋ ਗਏ। ਜਿਹੜੀ ਵਿਉਂਤ ਨਾਲ ਵਿਉਂਤਬੰਦੀ ਬਣਾਈ ਓਦਾਂ ਹੀ ਵਿਉਂਤਬੰਦੀ ਕਰਕੇ ਬੰਦੂਕਾਂ ਭਰ ਭਰ ਕੇ ਚਲਾਉਂਦੇ, ਖਾਲੀ ਹੁੰਦੀਆਂ ਦੁਬਾਰਾ ਫੇਰ ਭਰ ਕੇ ਚਲਾਉਂਦੇ।
ਛਣਕੰਤ ਗਜਨ ਗੁਲਕਾਂ ਅਰੋਕ,
ਜਦੋਂ ਗੋਲੀਆਂ ਭਰ ਕੇ ਠੋਕਦੇ, ਬਰੂਦ ਨੂੰ ਠੋਕਦੇ ਹੈ ਤੇ ਗਜ ਖੜਕਦੇ ਆ, ਗਜਾਂ ਦੇ ਖੜਕਣ ਦੀ ਆਵਾਜ਼ ਆਉਂਦੀ ਆ ਛਣਕਣ ਦੀ।
ਤੋਰਾ ਉਭਾਰ ਤਰ ਜੋਰ ਜੋਰ,
ਘੋੜੇ ਉਭਾਰ ਕੇ ਜੋੜਦੇ ਆ ਕਲਾ ਦੇ ਨਾਲ, ਔਰ ਕਲਾ ਨੂੰ ਦੱਬ ਕੇ ਘੋੜੇ ਨੂੰ ਦੱਬ ਕੇ ਚਲਾਉਂਦੇ ਹਨ।
ਕਰ ਦਸਤ ਰਵਾਂ ਤਤ ਛੋਰ ਛੋਰ,
ਦਸਤ ਰਵਾਂ ਦਾ ਕਹਿੰਦੇ ਹੱਥਾਂ ਦੇ ਉੱਤੇ ਬੰਦੂਕ ਪਕੜ ਕੇ ਨਿਸ਼ਾਨਾ ਲਾਉਂਦੇ ਆ। ਖਾਲਸਾ ਜੀ ਮਹਾਰਾਜ ਜੀ ਦੇ ਸਿੱਖਾਂ ਵਰਗਾ ਨਿਸ਼ਾਨ ਚ ਕੋਈ ਨਹੀਂ ਹੈ, ਕਿਉਂਕਿ ਨਿਸ਼ਾਨੇ ਲਈ ਧਿਆਨ ਕੇਂਦਰਿਤ ਚਾਹੀਦਾ। ਧਿਆਨ ਜਿੰਨਾ ਇਕਾਗਰ ਹੋਵੇਗਾ ਨਿਸ਼ਾਨਾ, ਉਨਾ ਜ਼ਿਆਦਾ ਨਿਸ਼ਾਨੇ ਤੇ ਜਾਏਗਾ। ਤੇ ਸਤਿਗੁਰੂ ਜੀ ਦੇ ਯੋਧੇ ਅੰਮ੍ਰਿਤ ਵੇਲੇ ਸਾਧਨਾ ਕਰਦੇ ਹੈ, ਨਿਤਨੇਮ ਕਰਦੇ ਹੈ, ਗੁਰਬਾਣੀ ਪੜ੍ਹਦੇ, ਇਸ ਕਰਕੇ ਧਿਆਨ ਬੜਾ ਇਕਾਗਰ ਹੈ, ਜਿਸ ਕਰਕੇ ਮਹਾਰਾਜ ਜੀ ਦੇ ਯੋਧਿਆਂ ਵਰਗਾ ਕੋਈ ਨਿਸ਼ਾਨ ਚ ਨਹੀਂ। ਏਦਾਂ ਨਿਸ਼ਾਨਾ ਲਾਉਂਦੇ ਹੈ ਕਿ ਕੋਈ ਗੋਲੀ ਨਿਸ਼ਾਨੇ ਤੋਂ ਬਿਨਾਂ ਖਾਲੀ ਨਹੀਂ ਜਾਂਦੀ।
ਇਤ ਕਰਤ ਯੁੱਧ ਬਹੁ ਤੁਰਕ ਹਾਨ,
ਇੱਧਰ ਬਹੁਤ ਭਿਆਨਕ ਯੁੱਧ ਹੋਇਆ। ਭਾਈ ਜਾਤੀ ਮਲਕ ਨੇ ਪਿਛਲੇ ਪਾਸਿਓ ਹੱਲਾ ਬੋਲ ਦਿੱਤਾ, ਸਾਹਮਣੇ ਜੋਧ ਸ਼ਾਹ ਲੜ ਰਿਹਾ, ਇਹੋ ਜਿਹਾ ਹੱਲਾ ਹੋਇਆ ਕਿ ਇੱਕ ਵਾਰੀ ਵੈਰੀਆਂ ਦੇ ਪਾਸੇ ਤੋੜ ਕੇ ਰੱਖ ਦਿੱਤੇ, ਮੂੰਹ ਮੋੜ ਕੇ ਰੱਖ ਦਿੱਤੇ।
ਗੁਰ ਕਰੀ ਸੋਚ ਪੁਨ ਤਨ ਸ਼ਨਾਨ,
ਇੱਧਰ ਸਵੇਰੇ 3 ਵਜੇ ਦਾ ਸਮਾਂ ਹੋ ਗਿਆ। ਗੁਰੂ ਹਰਗੋਬਿੰਦ ਸਾਹਿਬ ਦਾ ਰੋਜ਼ ਦਾ ਨੇਮ ਸੀ ਅੰਮ੍ਰਿਤ ਵੇਲੇ 2:30-3 ਵਜੇ ਉੱਠ ਕੇ ਇਸ਼ਨਾਨ ਪਾਨ ਕਰਦੇ ਸੀ। ਅੱਜ ਵੀ ਮਹਾਰਾਜ ਜੀ ਨੇ ਆਪਣਾ ਨਿਤਨੇਮ ਨਹੀਂ ਛੱਡਿਆ, ਭਾਵੇਂ ਰਣ ਤੱਤੇ ਦਾ ਮਾਹੌਲ ਹੈ। ਗੁਰਦੇਵ ਦੇ ਸਾਹਮਣੇ ਗੁਰੂ ਸਰ ਸਰੋਵਰ ਸੀ, ਉਹਦੇ ਚ ਪਾਤਸ਼ਾਹ ਨੇ ਇਸ਼ਨਾਨ ਪਾਨ ਕੀਤਾ, ਸਰੀਰ ਸ਼ੁੱਧ ਕੀਤਾ।
ਪਠ ਗੁਰੂ ਗਿਰਾ ਨਿਜ ਨੇਮ ਕੀਨ,
ਗੁਰਦੇਵ ਨੇ ਬਹਿ ਕੇ ਜਪਜੀ ਸਾਹਿਬ ਦਾ ਪਾਠ ਕੀਤਾ, ਸੁਖਮਣੀ ਸਾਹਿਬ ਪੜਿਆ, ਜਿਹੜਾ ਮਹਾਰਾਜ ਜੀ ਦਾ ਰੋਜ਼ ਦਾ ਨੇਮ ਸੀ। 6ਵੇਂ ਪਾਤਸ਼ਾਹ ਰੋਜ਼ਾਨਾ ਸਵੇਰੇ ਜਪਜੀ ਸਾਹਿਬ ਤੇ ਸੁਖਮਣੀ ਸਾਹਿਬ ਦਾ ਪਾਠ ਕੰਠ ਕਰਿਆ ਕਰਦੇ। ਅੱਜ ਵੀ ਗੁਰਦੇਵ ਨੇ, ਭਾਵੇਂ ਜੰਗ ਦਾ ਮੈਦਾਨ ਹੈ, ਗੁਰਬਾਣੀ ਪੜ ਰਿਹਾ। ਖਾਲਸਾ ਜੀ ਇਹਨੂੰ ਕਹਿੰਦੇ ਸੰਤ ਤੇ ਸਿਪਾਹੀ ਦੀ ਸੰਪੂਰਨ ਬਿਰਤੀ। ਸੰਤਗਿਰੀ ਦਾ ਵੀ ਇੱਥੇ ਕਮਾਲ ਹੈ ਕਿ ਰਣ ਤੱਤੇ ਵਿੱਚ ਬੈਠੇ ਵੀ ਅੰਮ੍ਰਿਤ ਗੁਰਬਾਣੀ ਦਾ ਜਾਪ ਜਪ ਰਹੇ ਹੈ, ਤੇ ਸਿਪਾਹੀ ਪੁਣੇ ਦਾ ਵੀ ਕਮਾਲ ਹੈ ਕਿ ਵੈਰੀਆਂ ਦੀ ਅਣਗਿਣਤ ਫੌਜ ਨੂੰ ਰਣ ਭੂਮੀ ਵਿੱਚ ਮਾਰ ਕੇ ਮਿੱਟੀ ਵਿੱਚ ਗਰਕ ਕਰ ਰਹੇ ਹੈ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਮੇਰੀ ਔਰ ਪੀਰੀ ਦਾ ਜੋ ਸਿਧਾਂਤ ਹੈ, ਇੱਥੇ ਉਹਨੂੰ ਪ੍ਰਤੱਖ ਰੂਪ ਚ ਵਿਖਾ ਰਹੇ ਨੇ। ਪੀਰੀ ਵੀ ਕਮਾਲ ਦੀ ਹੈ ਕਿ ਬੈਠੇ ਇਸ਼ਨਾਨ ਪਾਨ ਕਰਕੇ ਗੁਰਬਾਣੀ ਪੜ ਰਹੇ ਹਨ।
ਉਨ ਬਸਤਰ ਯੁੱਧ ਕੇ ਪੈਰ ਲੀਨ,
ਯੁੱਧ ਦੇ ਬਸਤਰ ਮਹਾਰਾਜ ਜੀ ਨੇ ਸਰੀਰ ਤੇ ਸਾਰੇ ਧਾਰਨ ਕਰ ਲਏ।
ਖਰ ਤਾਰ ਖੜਗ ਕੀ ਤਾਰ ਅੰਗ,
ਗੁਰਦੇਵ ਨੇ ਬੜੀ ਤਿੱਖੀ ਧਾਰ ਵਾਲੀ ਸ਼੍ਰੀ ਸਾਹਿਬ ਤਲਵਾਰ ਆਪਣੇ ਗਾਤਰੇ ਵਿੱਚ ਧਾਰਨ ਕੀਤੀ ਹੈ।
ਮੁਕਤਾ ਸੁਗੁਛ ਲਾਗੇ ਨਿਖੰਗ,
ਪਾਤਸ਼ਾਹ ਜੀ ਦਾ ਜਿਹੜਾ ਕਮਾਨ ਹੈ ਉਸ ਕਮਾਨ ਦੇ ਜਿਹੜੇ ਸਿਰੇ ਹੁੰਦੇ ਆ ਨਾ, ਜਿਨ੍ਹਾਂ ਨੂੰ ਗੋਸ਼ਾ ਕਹਿੰਦੇ ਆ, ਉਹ ਗੋਸ਼ਿਆਂ ਦੇ ਉੱਤੇ ਜਿੱਥੇ ਤੰਦੀ ਬੰਨੀ ਹੁੰਦੀ ਹੈ ਉੱਥੇ ਮੋਤੀਆਂ ਦੇ ਗੁੱਛੇ ਲਟਕਦੇ ਹਨ।
ਪਰ ਤੀਖਨ ਖਪਰੇ ਗਨ ਖਤੰਗ,
ਗੁਰਦੇਵ ਨੇ ਪੱਥਾ ਮੋਢਿਆਂ ਤੇ ਧਾਰਿਆ ਜਿਹਦੇ ਚ ਬੜੇ ਬੜੇ ਤਿੱਖੇ ਚਾਰ ਚਾਰ ਉਂਗਲਾਂ ਤੋਂ ਵੀ ਚੌੜੇ ਖਪਰੇ ਤੀਰ ਭਰੇ ਹੋਏ ਨੇ।
ਗਰ ਪਹਿਰ ਕਸੀ ਕੱਟ ਸੁਪੱਟ ਸੰਗ,
ਗੁਰਦੇਵ ਜੀ ਨੇ ਉਹ ਪੱਥਿਆ ਤੀਰਾਂ ਵਾਲਾ ਆਪਣੇ ਸਰੀਰ ਤੇ ਧਾਰਿਆ ਤੇ ਲੱਕ ਨੂੰ ਕਮਰ ਕੱਸੇ ਨਾਲ ਬੰਨਿਆ ਹੈ।
ਜੈ ਫੂਲ ਸੇਰ ਪੰਚ ਭਾਰ ਕੇਰ,
ਗੁਰਦੇਵ ਦੀ ਜਿਹੜੀ ਢਾਲ ਹੈ ਉਹਦੇ ਤੇ ਜਿਹੜੇ ਫੁੱਲ ਨੇ ਇੱਕ ਇੱਕ ਫੁੱਲ ਦਾ ਵਜਨ ਪੰਜ ਪੰਜ ਸੇਰ ਹੈ। ਉਹ ਵੱਡੀ ਭਾਰੀ ਢਾਲ ਮਹਾਰਾਜ ਜੀ ਨੇ ਪਕੜੀ ਹੈ।
ਤਰ ਕੰਧ ਸਿਪਰ ਬੰਦੀ ਬਡੇਰ,
ਗੁਰਦੇਵ ਨੇ ਇੱਕ ਮੋਢੇ ਦੇ ਉੱਤੇ ਢਾਲ ਧਾਰਨ ਕਰਕੇ ਉਹਨੂੰ ਬੰਨਿਆ ਹੈ।
ਇਮ ਗੁਰੂ ਤਿਆਰ ਪੇ ਯੁੱਧ ਹੇਤ,
ਯੁੱਧ ਕਰਨ ਵਾਸਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਤਿਆਰ ਬਰ ਤਿਆਰ ਹੋਏ ਹਨ।
ਤੁਰਕਾਨ ਸੰਘਾਰ ਹੋਏ ਸੁਚੇਤ,
ਪਾਤਸ਼ਾਹ ਸੁਚੇਤ ਹੋਏ ਨੇ ਤੁਰਕਾਂ ਨੂੰ ਰਣ ਭੂਮੀ ਚ ਸੰਘਰ ਚ ਮਾਰਨ ਵਾਸਤੇ, ਵੈਰੀਆਂ ਦੀ ਸਫਾ ਉਠਾਉਣ ਵਾਸਤੇ, ਮਲੇਛਾਂ ਦੀ ਸਫਾ ਉਠਾਉਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਮਰ ਕੱਸੇ ਕਰ ਲਏ ਹੈ। ਤਿਆਰ ਬਰ ਤਿਆਰ ਹੋ ਗਏ ਮਹਾਰਾਜ ਛੇਵੇਂ ਪਾਤਸ਼ਾਹ, ਪਹਿਲਾਂ ਬਾਣੀ ਦੇ ਰੰਗ ਚ ਰੰਗੇ ਗਏ, ਮੁੜ ਕੇ ਬੀਰ ਰਸ ਦੇ ਰੰਗ ਵਿੱਚ ਰੰਗੇ ਗਏ। ਸ਼ਾਂਤ ਰਸ ਹੀ ਬੀਰ ਰਸ ਨੂੰ ਜਨਮ ਦਿੰਦਾ ਗੁਰੂ ਖਾਲਸਾ ਜੀ, ਤੇ ਸ਼ਾਂਤ ਰਸ ਦੀ ਰਾਖੀ ਵਾਸਤੇ ਹੀ ਬੀਰ ਰਸ ਧਾਰਨ ਕੀਤਾ ਜਾਂਦਾ। ਸ਼ਾਂਤ ਰਸ ਤੋਂ ਹੀ ਬੀਰ ਰਸ ਉਪਜਦਾ। ਜਦੋਂ ਸ਼ਾਂਤ ਰਸ ਦੇ ਵਿੱਚ ਵਿਘਨ ਪੈਣ ਲੱਗੇ ਤੇ ਬੀਰ ਰਸ ਜਾਗਦਾ, ਜਦੋਂ ਬੀਰ ਰਸ ਜਾਗਦਾ ਤੇ ਫਿਰ ਉਹ ਸ਼ਾਂਤ ਰਸ ਦੀ ਰਾਖੀ ਕਰਦਾ। ਜੇ ਬੀਰ ਰਸ ਨਾ ਜਾਗੇ ਤੇ ਸ਼ਾਂਤੀ ਭੰਗ ਹੋ ਜਾਂਦੀ ਹੈ। ਬੀਰ ਰਸ ਨਾਲ ਹੀ ਸ਼ਾਂਤ ਰਸ ਦੀ ਰੱਖਿਆ ਹੁੰਦੀ ਹੈ। ਗੁਰੂ ਖਾਲਸਾ ਜੀ, ਤੁਹਾਡੇ ਰੋਜ਼ ਹੀ ਕੋਈ ਗੱਲ ਪਈ ਜਾਏ, ਬੇਇੱਜ਼ਤ ਕਰੀ ਜਾਏ, ਮਾੜੇ ਭੈੜੇ ਬੋਲ ਬੋਲੀ ਜੇ, ਤੁਸੀਂ ਸ਼ਾਂਤ ਰਸ ਨਾਲ ਬਰਦਾਸ਼ਤ ਕਰੀ ਜਾਓ ਕਰੀ ਜਾਓ। ਆਖਿਰਕਾਰ ਕਿੰਨੀ ਕੁ ਦੇਰ, ਜਦੋਂ ਇੱਕ ਵਾਰੀ ਅੱਗੋਂ ਅੱਖਾਂ ਕੱਢੋਗੇ ਨਾ ਉਹਨੂੰ ਬੀਰ ਰਸ ਨਾਲ, ਬਈ ਬਹੁਤ ਬਰਦਾਸ਼ਤ ਕਰ ਲਿਆ ਹੁਣ ਬਸ ਕਰ, ਫਿਰ ਉਹ ਵੀ ਚੁੱਪ ਕਰ ਜਾਂਦਾ। ਤੁਹਾਡਾ ਵੀ ਹਿਰਦਾ ਸ਼ਾਂਤ, ਸ਼ਾਂਤ ਰਸ ਹੀ ਬੀਰ ਰਸ ਤੋਂ ਜਨਮ ਦਿੰਦਾ ਤੇ ਬੀਰ ਰਸ ਸ਼ਾਂਤ ਰਸ ਦੀ ਰਾਖੀ ਕਰਦਾ। ਸ਼ਾਂਤ ਰਸ ਚ ਬੈਠੇ ਗੁਰੂ ਹਰਗੋਬਿੰਦ ਸਾਹਿਬ ਨੇ ਜਪਜੀ ਸਾਹਿਬ ਪੜ੍ਹਿਆ, ਸੁਖਮਣੀ ਸਾਹਿਬ ਪੜ੍ਹਿਆ, ਹੁਣ ਬੀਰ ਰਸ ਵਿੱਚ ਆਏ ਹੈ। ਕਿਉਂਕਿ ਇਹ ਤੁਰਕ ਗੁਰੂ ਘਰ ਦੇ ਸ਼ਾਂਤ ਰਸ ਵਿੱਚ ਖਲਲ ਪਾਉਣ ਆਏ ਸੀ। ਸਤਿਗੁਰੂ ਤਾਂ ਨਹੀਂ ਗਏ ਚੜ੍ਹ ਕੇ ਇਹਨਾਂ ਤੇ, ਇਹ ਆਏ ਸੀ ਚੜ੍ਹ ਕੇ ਗੁਰੂ ਘਰ ਦੇ ਸ਼ਾਂਤ ਰਸ ਚ ਖਲਲ ਪਾਉਣ ਆਏ ਸੀ, ਤੇ ਕਿਵੇਂ ਬਰਦਾਸ਼ਤ ਕਰਦੇ ਵੀ ਸਾਡੇ ਘਰ ਦੀ ਸ਼ਾਂਤੀ ਨੂੰ ਕੋਈ ਭੰਗ ਕਰੇ। ਉਹਦੇ ਲਈ ਬੀਰ ਰਸ ਧਾਰਨ ਕਰਨਾ ਅਤਿ ਅਵਸ਼ਕ ਸੀ, ਜ਼ਰੂਰੀ ਸੀ। ਛੇਵੇਂ ਪਾਤਸ਼ਾਹ ਜੀ ਮਹਾਰਾਜ ਹੁਣ ਐਨ ਬੀਰ ਰਸ ਵਿੱਚ ਆ ਗਏ, ਤਿਆਰ ਬਰ ਤਿਆਰ ਹੋ ਗਏ, ਮੁਛਹਿਰੇ ਚੜ੍ਹ ਗਏ, ਭੌਹਾਂ ਚੜ੍ਹ ਗਈਆਂ, ਵੈਰੀਆਂ ਨੂੰ ਮਾਰਨ ਵਾਸਤੇ ਕਮਰ ਕੱਸੇ ਕਰ ਲਏ।
ਉਤਪਰਿਓ ਜੋਧ ਹੋਏ ਕੈ ਪਿਛਾਰੇ,
ਉਧਰੋਂ ਜੋਧ ਸ਼ਾਹ ਨੇ ਇਹੋ ਜਿਹਾ ਹੱਲਾ ਕੀਤਾ ਵੈਰੀ ਦੇ ਉੱਤੇ,
ਤਜ ਬ੍ਰਿੰਦ ਤੁਪਕ ਗਜ਼ਬੇ ਗੁਜ਼ਾਰੇ,
ਜੋਧ ਸ਼ਾਹ ਨੇ ਵੀ ਬੇਅੰਤ ਬੰਦੂਕਾਂ ਦੀਆਂ ਗੋਲੀਆਂ ਦਾਗੀਆਂ, ਕਹਿੰਦੇ ਗਜ਼ਬ ਬਣ ਕੇ ਪੈ ਗਈਆਂ ਇਹ ਗੋਲੀਆਂ, ਮਾਨੋ ਜਿਵੇਂ ਤੁਰਕਾਂ ਤੇ ਗਜ਼ਬ ਟੁੱਟ ਗਿਆ ਹੋਵੇ।
ਇੱਕ ਸ਼ਲਖ ਛੋੜ ਵਿੱਚ ਹੋਏ ਪ੍ਰਵੇਸ਼,
ਕਹਿੰਦੇ ਇੱਕ ਵਾਰੀ ਬੰਦੂਕਾਂ ਦੀ ਸ਼ਲਖ ਛੱਡ ਕੇ ਫਿਰ ਵਿੱਚ ਵੜ ਗਏ ਜੋਧ ਸ਼ਾਹ ਉਹਨਾਂ ਦੇ, ਆਪਣੀ ਸੂਰਮਿਆਂ ਦੀ ਫੌਜ ਲੈ ਕੇ ਵੈਰੀਆਂ ਦੇ ਵਿੱਚ ਧਸ ਗਏ।
ਗੈ ਖੜਗ ਮਿਆਨ ਤੇ ਖੈਂਚ ਬੇਸ਼,
ਫਿਰ ਤਾਂ ਤਲਵਾਰਾਂ ਧੂਲੀਆਂ ਕਟਾ ਵੱਢ ਕਰਨ ਵਾਸਤੇ, ਜਦੋਂ ਵਿੱਚ ਵੜੇ ਨਾ ਤੁਰਕਾਂ ਦੇ ਫਿਰ ਤਲਵਾਰਾਂ ਧੂ ਕੇ ਕਟਾ ਵੱਢ ਕਰਨ ਲੱਗੇ।
ਵੱਡ ਅੰਧਕਾਰ ਮੈਂ ਮਾਰ ਮਾਰ,
ਅੰਧਕਾਰ ਸੀ ਹਨੇਰਾ ਸੀ, ਬਸ ਮਾਰੋ ਮਾਰ ਕਰਦਿਆਂ ਮਾਰੀ ਜਾਂਦੇ ਵੱਢੀ ਜਾਂਦੇ।
ਦੋਏ ਦਿਸ਼ਨ ਜੰਗ ਪਿਕ ਤੁਰਕ ਹਾਰ।
ਉਧਰੋਂ ਪਿੱਛੋਂ ਜਾਤੀ ਮਲਕ ਜੀ ਨੇ ਨਾਲ ਹੱਲਾ ਬੋਲ ਦਿੱਤਾ, ਇਧਰੋਂ ਜੋਧ ਸ਼ਾਹ ਨੇ, ਉਧਰੋਂ ਜਿਹੜਾ ਤੀਸਰਾ ਜਥਾ ਆਇਆ ਸੀ ਮਹਾਰਾਜ ਜੀ ਨੇ ਭੇਜਿਆ, ਉਹਨਾਂ ਨੇ ਵੀ ਹੱਲਾ ਬੋਲ ਦਿੱਤਾ।
ਰਸਾਵਲ ਚੰਦ ਨਹੀਂ ਪੇਵ ਜਾਣੇ ਕਹਾਂ ਆਏ ਹਨ।
ਜਦੋਂ ਤਿੰਨਾਂ ਪਾਸਿਓਂ ਫੌਜ ਨੇ ਹੱਲਾ ਬੋਲ ਦਿੱਤਾ ਨਾ, ਤਲਵਾਰਾਂ ਚੱਲੀਆਂ, ਵੱਢਣ ਲੱਗੇ ਤਲਵਾਰਾਂ ਨਾਲ, ਕਹਿੰਦੇ ਇਹੋ ਜਿਹਾ ਹੱਲਾ ਹੋਇਆ ਕਿ ਤੁਰਕਾਂ ਨੂੰ ਭੇਦ ਦਾ ਪਤਾ ਹੀ ਨਾ ਲੱਗੇ ਵੀ ਕਿੱਧਰੋਂ ਆ ਕੇ ਮਾਰੀ ਜਾਂਦੇ। ਨਹੀਂ ਭੇਵ ਜਾਣੇ ਕਹਾਂ ਆਏ ਹਨ, ਭੇਦ ਦਾ ਪਤਾ ਨੀ ਲੱਗਦਾ ਵੀ ਕਿੱਧਰੋਂ ਆ ਕੇ ਹਾਨਾ ਮਾਰ ਰਹੇ ਨੇ ਸਾਨੂੰ।
ਕੀਤੀ ਦੂਰ ਡੇਰਾ ਨਹੀਂ ਥਾਨ ਹੇਰਾ।
ਹੁਣ ਉਹਨਾਂ ਨੂੰ ਇਹ ਵੀ ਨਹੀਂ ਨਜ਼ਰ ਆਉਂਦਾ ਵੀ ਸਾਡਾ ਡੇਰਾ ਕਿੰਨੀ ਦੂਰ ਹੈ ਤੇ ਜਿਹੜਾ ਗੁਰੂ ਜੀ ਦਾ ਡੇਰਾ ਉਹ ਕਿੰਨੀ ਦੂਰ ਹੈ, ਹਨੇਰੇ ਚ ਦਿਸਦਾ ਨੀ ਹੈ। ਨਾ ਆਪਣਾ ਡੇਰਾ ਪਤਾ ਲੱਗੇ ਉਹਨਾਂ ਨੂੰ ਵੀ ਕਿੱਧਰ ਜਾਈਏ, ਨਾ ਅੱਗੇ ਗੁਰੂ ਸਾਹਿਬ ਦਾ ਕੋਈ ਥਾਂ ਨਜ਼ਰ ਆਉਂਦਾ।
ਕਟੇ ਸ਼ਤਰੂ ਅੰਗਾ ਕਿਸੂ ਸੀਸ ਭੰਗਾ।
ਦੁਸ਼ਮਣਾਂ ਦੇ ਅੰਗ ਭੰਗ ਹੋ ਰਹੇ ਨੇ ਤੇ ਕਿਸੇ ਦਾ ਸਿਰ ਵੱਢਿਆ ਜਾ ਰਿਹਾ। ਹਾਂਜੀ,
ਕਟਿਓ ਹੱਥ ਕਾਉ ਗਿਰੇ ਭੂਮ ਮਾਉ।
ਕਹਿੰਦੇ ਕਿਸੇ ਦਾ ਹੱਥ ਵੱਢਿਆ ਗਿਆ, ਕਟਿਓ ਹੱਥ ਕਾਉ, ਕਿਸੇ ਦਾ ਹੱਥ ਕੱਟਿਆ ਗਿਆ, ਵੱਢਿਆ ਗਿਆ, ਕੋਈ ਰਣ ਭੂਮੀ ਦੇ ਵਿੱਚ ਡਿੱਗ ਰਿਹਾ, ਹੱਥ ਵਢੀ ਕੇ ਡਿੱਗ ਰਹੇ ਨੇ। ਜਦੋਂ ਹੱਥ ਕੱਟਿਆ ਜਾਂਦਾ ਤੇ ਵਿੱਚੋਂ ਖੂਨ ਦੀ ਤਤੀਰੀ ਜਿਵੇਂ ਪੈਪ ਚੋਂ ਪਾਣੀ ਜਾਂ ਨਹੀਂ ਨਿਕਲਦਾ, ਕਹਿੰਦੇ ਏਦਾਂ ਜਿਵੇਂ ਫੁਹਾਰੇ ਚੋਂ ਪਾਣੀ ਨਿਕਲਦਾ, ਏਦਾਂ ਜਦੋਂ ਹੱਥ ਵੱਢਿਆ ਜਾਂਦਾ ਤੇ ਵਿੱਚੋਂ ਖੂਨ ਦੀਆਂ ਤਤੀਰੀਆਂ ਵਗਦੀਆਂ ਨੇ।
ਕਿਸੂ ਜੰਗ ਕਾਟੇ ਅਸੀਂ ਸ਼੍ਰੋਣ ਚਾਟੇ।
ਕਹਿੰਦੇ ਕਿਸੇ ਨੂੰ ਜੰਗ ਦੇ ਮੈਦਾਨ ਚ ਕੱਟਦੇ ਆ, ਔਰ ਖਾਲਸੇ ਦੀਆਂ ਸਿੱਖਾਂ ਦੀਆਂ ਜਿਹੜੀਆਂ ਤਲਵਾਰਾਂ ਨੇ ਉਹ ਦੁਸ਼ਮਣਾਂ ਦੇ ਖੂਨ ਨੂੰ ਚੱਟ ਰਹੀਆਂ ਨੇ, ਕਹਿੰਦੇ ਕਾਲ ਦੀ ਜੀਭ ਬਣ ਕੇ ਚੱਟ ਰਹੀਆਂ ਹਨ।
ਕਟੇ ਕੰਧ ਕਾਂਕੇ ਕਰੇ ਦੋਏ ਫਾਂਕੇ।
ਕਈਆਂ ਨੂੰ ਮੋਢੇ ਤੋਂ ਕੱਟ ਕੇ ਦੋ ਫਾਂਕਾਂ ਕਰਕੇ ਸੁੱਟ ਰਹੇ ਨੇ ਯੋਧੇ।
ਤੁਰੰਗਾ ਨ ਪੰਗਾ ਚੜੇ ਖੰਗ ਸੰਗਾ।
ਕਈ ਘੋੜੇ ਵੱਢੇ ਗਏ, ਕਈ ਇੰਨੀਆਂ ਤਲਵਾਰਾਂ ਚੱਲੀਆਂ ਕਿ ਘੋੜੇ ਵੱਢੇ ਗਏ। ਕਈ ਵਾਰੀ ਘੋੜਿਆਂ ਦੇ ਕੰਨ ਗਰਦਨਾਂ ਉਹ ਕੱਟੇ ਗਏ ਤੇ ਘੋੜੇ ਵੀ ਤੜਫ ਕੇ ਜ਼ਮੀਨ ਤੇ ਡਿੱਗਦੇ ਐ।
ਆਏ ਰੁੰਡ ਮੁੰਡਾ ਕਟੇ ਕਾਹੂ ਤੁੰਡਾ।
ਕਹਿੰਦੇ ਇਹੋ ਜਿਹੀਆਂ ਤਲਵਾਰਾਂ ਚੱਲੀਆਂ ਕਿ ਰੁੰਡੀਆਂ ਮੁੰਡੀਆਂ ਮਿੰਟਾਂ ਚ ਖਿੰਡ ਗਈਆਂ, ਪਤਾ ਨੀ ਸਿਰ ਕਿਵੇਂ ਧੜ 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 ਕਰਕੇ ਜ਼ਮੀਨ ਤੇ ਡਿੱਗਣ ਲੱਗੇ। ਲਾਸ਼ਾਂ ਉਹਨਾਂ ਦੇ ਸਰੀਰ ਤੇ ਧੜਾਂ ਜਿਹੜੇ ਨੇ ਉਹ ਘੋੜਿਆਂ ਦੇ ਹੀ ਐ, ਉੱਤੋਂ ਜਿਹੜੇ ਸਿਰ ਨੇ ਉਹ ਕੱਟੀ ਕੱਟੀ ਕੇ ਨਾਲ ਹੀ ਜ਼ਮੀਨ ਤੇ ਡਿੱਗੀ ਜਾਂਦੇ ਹਨ।
ਪ੍ਰਚੰਡੈ ਕੁਮੰਡੈ ਕਰੇ ਖੰਡ ਖੰਡੈ।
ਬੜਾ ਪ੍ਰਚੰਡ ਘਮੰਡ ਧਾਰਨ ਕਰਕੇ ਖੰਡ ਖੰਡ ਕਰੀ ਜਾਂਦੇ ਵੈਰੀਆਂ ਨੂੰ, ਟੁਕੜੇ ਟੁਕੜੇ ਕਰੀ ਜਾਂਦੇ ਮਹਾਰਾਜ ਜੀ ਦੇ ਯੋਧੇ।
ਪਿਛਾਰੀ ਤਮਾਂਚਾ ਹਤਿਓ ਵੀਰ ਰਾਂਚਾ।
ਪਿਛਲੇ ਪਾਸਿਓਂ ਵੀ ਹੱਲਾ ਬੜੇ ਜ਼ੋਰ ਦਾ ਹੋਇਆ, ਸਾਹਮਣਿਓ ਵੀ ਇੱਕ ਖੱਬੇ ਪਾਸਿਓਂ ਵੀ, ਕਹਿੰਦੇ ਬੜੇ ਜ਼ੋਰ ਨਾਲ ਹੱਲਾ ਹੋਇਆ, ਇਹੋ ਜਿਹਾ ਤਮਾਚਾ ਮਾਰਿਆ ਜਿਵੇਂ ਕਿਸੇ ਦੇ ਮੂੰਹ ਦੇ ਜ਼ੋਰ ਨਾਲ ਚਪੇੜ ਵੱਜੀ ਹੋਵੇ, ਉਹਨੂੰ ਸੁੱਧ ਭੁੱਲ ਜਾਂਦੀ ਹੈ। ਕਹਿੰਦੇ ਇਹੋ ਜਿਹਾ ਤਮਾਚਾ ਵੱਜਾ ਵੈਰੀਆਂ ਤੇ।
ਗਏ ਆਪ ਛੋਰੀ ਪਾਏ ਸੈਨੇ ਓਰੀ।
ਕਹਿੰਦੇ ਇੱਕ ਵਾਰੀ ਮਾਰ ਕੇ ਨਾ ਕਟਾ ਵੱਢ ਕਰਕੇ ਦੋ ਚਾਰ ਹਜ਼ਾਰ ਬੰਦਾ ਮਾਰ ਕੇ ਫਿਰ ਸਾਰੇ ਸੂਰਮਿਆਂ ਨੇ ਇੱਕੋ ਵਾਰੀ ਕੋਟ ਵਰਲਡ ਰੱਖੇ ਹੋਏ ਸੀ ਬੋਲੇ, ਇੱਕਦਮ ਪਿੱਛੇ ਹਟ ਗਏ। ਕੋਟ ਵਰਲਡਾਂ ਵਿੱਚ ਇਹ ਤਾਂ ਨਹੀਂ ਸੀ ਕਹਿੰਦੇ ਚਲੋ ਪਿੱਛੇ ਚੱਲੀਏ, ਫਿਰ ਤਾਂ ਤੁਰਕਾਂ ਨੇ ਚੱਲੇ ਹੋ ਜਾਣਾ। ਕੋਟ ਵਰਲਡ ਕੀਤਾ ਹੋਇਆ ਸੀ ਖਾਲਸਾ ਜੀ ਏਦਾਂ ਕਹਿ ਕੇ, ਬੜੇ ਪੁਰਾਣੇ ਖਾਲਸੇ ਦੇ ਬੋਲੇ ਸਨ ਕੋਟ ਵਰਲਡ ਦੇ ਰੂਪ ਚ ਵਰਤੇ ਜਾਂਦੇ ਸੀ ਜੰਗਾਂ ਦੇ ਮੈਦਾਨ ਵਿੱਚ। ਸਵਾ ਲੱਖ ਬੋਲਣਾ, ਰਾਮ ਜੰਗਾ ਕਹਿਣਾ ਜਾਂ ਸ਼੍ਰੀ ਸਾਹਿਬ ਬੋਲਣਾ, ਇਹ ਸਾਰੇ ਜਿਹੜੇ ਨਾਂ ਰੱਖੇ ਸੀ ਸ਼ਸਤਰਾਂ ਅਸਤਰਾਂ ਦੇ ਖਾਲਸੇ ਨੇ ਸਿੱਖਾਂ ਨੇ, ਕੋਟ ਵਰਲਡ ਸੀ ਖਾਲਸੇ ਦੇ। ਤੋ ਜਿਹੜਾ ਸ਼ਬਦ ਬੋਲਿਆ ਹੋਇਆ ਸੀ ਪਿੱਛੇ ਹਟਣ ਦਾ, ਉਹ ਬੋਲੇ ਇੱਕਦਮ ਪਿੱਛੇ ਨੂੰ ਹਟ ਗਏ ਫਿਰ ਸਾਰੇ।
ਰਿਪੂ ਆਪ ਮਾਈ ਪਛਾਣੇ ਸੁਣਾਈ।
ਦੁਸ਼ਮਣਾਂ ਨੂੰ ਤੁਰਕਾਂ ਨੂੰ ਨਹੀਂ ਪਤਾ ਲੱਗਾ ਵੀ ਪਿੱਛੇ ਹਟ ਗਏ ਨੇ, ਉਹ ਇਹ ਸਮਝਦੇ ਵੀ ਹਲੇ ਕੋਲ ਹੀ ਸਾਨੂੰ ਮਾਰ ਰਹੇ ਨੇ। ਇੱਕ ਦੂਜੇ ਨਾਲ ਜਦੋਂ ਖਹਿੰਦੇ ਆ ਨਾ ਘੋੜਿਆਂ ਤੇ ਬੈਠੇ ਇਕੱਠੇ ਜੇ ਹੋ ਗਏ ਨਾ ਸਾਰੇ, ਤੇ ਜਦੋਂ ਇੱਕ ਦੂਜੇ ਨਾਲ ਖਹਿੰਦੇ ਇਹ ਸਮਝ ਕੇ ਇੱਕ ਦੂਜੇ ਨੂੰ ਵੱਢਣ ਲੱਗੇ ਵੀ ਇਹ ਵੀ ਸਿੱਖ ਨੇ, ਇਹ ਨਾਲ ਸਾਡੇ ਖੜੇ ਨੇ ਮਾਰਨ ਵਾਸਤੇ।
ਚਲੇ ਖੱਗ ਖੰਡੇ ਕਰੇ ਦੋਏ ਖੰਡੇ।
ਉਹਨਾਂ ਦੀਆਂ ਹੁਣ ਆਪਸ ਵਿੱਚ ਤਲਵਾਰਾਂ ਚੱਲ ਪਈਆਂ, ਤਿੱਖੀਆਂ ਤਲਵਾਰਾਂ ਆਪਸ ਵਿੱਚ ਚੱਲੀਆਂ, ਇੱਕ ਆਪਣੇ ਆਪ ਨੂੰ ਬਚਾਉਣ ਲਈ ਇੱਕ ਦੂਜੇ ਨੂੰ ਆਪ ਹੀ ਮਾਰਨ ਲੱਗ ਪਏ, ਵੱਢਣ ਲੱਗ ਪਏ, ਦੋ ਦੋ ਟੁਕੜਿਆਂ ਚ ਕੱਟਣ ਲੱਗ ਪਏ।
ਪਰ ਉਹ ਪੂਰੇ ਰੋਰਾ ਕਟੇ ਕੋਏ ਠੋਰਾ,
ਇੱਕਦਮ ਰੌਲਾ ਪੈ ਗਿਆ ਤੇ ਇੱਕੋ ਜਗ੍ਹਾ ਤੇ ਖਲੋਤੇ ਇੱਕ ਦੂਜੇ ਨੂੰ ਕੱਟੀ ਜਾਂਦੇ ਵੱਢੀ ਜਾਂਦੇ ਨੇ।
ਕਿਤੇ ਭਾਜ ਚਾਲੇ ਨਾ ਦੇ ਸੰਗ ਸੰਭਾਲੇ,
ਕਈ ਭੱਜ ਕੇ ਗਏ ਰਣ ਭੂਮੀ ਚ, ਪਰ ਉਹਨਾਂ ਨੂੰ ਸਮਝ ਨਾ ਆਵੇ ਵੀ ਜਾਈਏ ਕਿੱਧਰ। ਉਹ ਜਾਂਦੇ ਕਦੇ ਸੱਜੇ ਕਦੇ ਖੱਬੇ ਕਦੇ ਅੱਗੇ ਕਦੇ ਪਿੱਛੇ, ਮਨ ਚ ਇਹ ਭੈ ਆਉਂਦਾ ਵੀ ਕਿਤੇ ਇੱਧਰ ਨਾ ਸਿੱਖ ਖੜੇ ਹੋਣ, ਕਿਤੇ ਇੱਧਰ ਨਾ ਖੜੇ ਹੋਣ, ਦਿਸ਼ਾ ਭਰਮ ਨਹੀਂ ਹੋ ਜਾਂਦਾ, ਪਤਾ ਹੀ ਨਹੀਂ ਲੱਗ ਰਿਹਾ ਵੀ ਜਾਣਾ ਕਿਸ ਪਾਸੇ ਹੈ।
ਗੁਰੂ ਸੈਨ ਜਾਈ ਬਾਰੇ ਆਨ ਮਾਈ,
ਔਰ ਕਈ ਤਾਂ ਉੱਥੇ ਆ ਕੇ ਵੜ ਜਾਂਦੇ ਜਿੱਥੇ ਮਹਾਰਾਜ ਜੀ ਦੇ ਯੋਧੇ ਖੜੇ ਹੁੰਦੇ, ਜਦੋਂ ਉੱਥੇ ਆਉਂਦੇ ਉੱਥੇ ਮਾਰੇ ਜਾਂਦੇ ਮਹਾਰਾਜ ਜੀ ਦੇ ਯੋਧਿਆਂ ਹੱਥੀ। ਉਹ ਜਾਂਦੇ ਤਾਂ ਰਣ ਭੂਮੀ ਚੋਂ ਭੱਜ ਕੇ ਵੀ ਅਸੀਂ ਬਚ ਜਾਈਏ, ਪਰ ਜਦੋਂ ਅੱਗੇ ਮਹਾਰਾਜ ਜੀ ਦੇ ਯੋਧਿਆਂ ਵਿੱਚ ਆ ਕੇ ਵੜ ਜਾਂਦੇ, ਕਈ ਵਾਰੀ ਪਤਾ ਨਹੀਂ ਲੱਗ ਰਿਹਾ ਭੁਲੇਖੇ ਨਾਲ ਉੱਥੇ ਜਾ ਕੇ ਵੜਦੇ ਤੇ ਮਾਰੇ ਜਾਂਦੇ।
ਖਰੇ ਸਾਵਧਾਨੇ ਜਬੇ ਸ਼ਤਰੂ ਜਾਣੇ,
ਮਹਾਰਾਜ ਜੀ ਦੇ ਯੋਧੇ ਵੀ ਸਾਵਧਾਨ ਹੋ ਕੇ ਖਲੋਤੇ ਆ, ਪਤਾ ਵੀ ਕਦੇ ਵੀ ਕੋਈ ਇੱਧਰ ਵੀ ਆ ਸਕਦਾ, ਇਸ ਕਰਕੇ ਜਿਹੜਾ ਕੋਈ ਨੇੜੇ ਆਉਂਦਾ ਉਹਨੂੰ ਮਾਰ ਦਿੰਦੇ ਆ।
ਹਤੇ ਤਾਏ ਗੋਰੀ ਕੇ ਖਗੰ ਸੋ ਜੋਰੀ,
ਜਾਂ ਬੰਦੂਕ ਦੀ ਗੋਲੀ ਨਾਲ ਮਾਰ ਦਿੰਦੇ ਆ, ਜੇ ਕੋਈ ਬਹੁਤਾ ਨੇੜੇ ਆ ਜਾਏ ਤੇ ਉਹਨੂੰ ਤਲਵਾਰ ਨਾਲ ਝਟਕ ਦਿੰਦੇ ਹਨ।
ਪਾਏ ਮੂੜੇ ਅੰਦੇ ਮਨੋ ਕਾਲ ਫੰਦੇ,
ਇਹ ਜਿੰਨੇ ਤੁਰਕ ਸੀ ਮੂਰਖ ਅੰਨੇ ਹੋ ਗਏ, ਮਾਨੋ ਕਾਲ ਨੇ ਸਾਰਿਆਂ ਨੂੰ ਫਾਈ ਵਿੱਚ ਬੰਨ ਲਿਆ ਤੇ ਉਹ ਕਹਿ ਰਿਹਾ ਵੀ ਤੁਹਾਨੂੰ ਹੁਣ ਮੈਂ ਜਿਉਂਦਾ ਨਹੀਂ ਜਾਣ ਦੇਣਾ, ਕਾਲ ਨੇ ਇਹਨਾਂ ਨੂੰ ਫਾਹੀ ਵਿੱਚ ਬੰਨ ਲਿਆ ਹੈ।
ਜਹਾਂ ਜਾਏ ਪੈ ਤੇ ਤਹਾਂ ਹੋਏ ਛੈਤੇ,
ਜਿੱਧਰ ਵੀ ਭੈ ਕਰਕੇ ਜਾਂਦੇ ਆ ਉੱਧਰ ਹੀ ਮਾਰੇ ਜਾਂਦੇ ਆ, ਸਾਰੇ ਪਾਸੇ ਸਿੱਖ ਖੜੇ ਯੋਧੇ ਜਿੱਧਰ ਜਾਂਦੇ ਆ ਬਚ ਕੇ ਉਧਰੋਂ ਹੀ ਮਾਰੇ ਜਾਂਦੇ ਹਨ।
ਮਾਰੇ ਆਪ ਮਾਈ ਬਚੇ ਪ੍ਰਾਣ ਨਾਈ,
ਆਪਸ ਵਿੱਚ ਹੀ ਲੜ ਲੜ ਕੇ ਮਰੀ ਜਾਂਦੇ ਨੇ, ਇਹਨਾਂ ਦੇ ਪ੍ਰਾਣ ਨਹੀਂ ਪੇ ਬਚਦੇ।
ਪਾਈ ਘੋਰ ਰਾਤੀ ਕਰੀ ਭੂਮ ਰਾਤੀ,
ਕਹਿੰਦੇ ਰਾਤ ਇੰਨੀ ਭਿਆਨਕ ਹੋ ਕੇ ਬੀਤ ਰਹੀ ਹੈ, ਕਹਿੰਦੇ ਮਾਨੋ ਇਹ ਕਿਆਮਤ ਦੀ ਰਾਤ ਆ ਗਈ ਹੈ। ਔਰ ਤੁਰਕ ਗੱਲਾਂ ਕਰਦੇ ਕਹਿੰਦੇ ਰਾਤ ਹੈ ਕਿ ਪਹਾੜ ਹੈ ਵੀ ਬੀਤ ਹੀ ਨਹੀਂ ਰਹੀ, ਕਹਿੰਦੇ ਰਾਤ ਹੈ ਇੱਦਾਂ ਜਾਪਦਾ ਜਿਵੇਂ ਕਈ ਵਰੇ ਹੋ ਗਏ ਨੇ, ਰਾਤ ਨਹੀਂ ਪੀ ਲੰਘਦੀ, ਰਾਤ ਨਹੀਂ ਪੀ ਗੁਜ਼ਰਦੀ। ਇੱਧਰ ਮਹਾਰਾਜ ਜੀ ਦੇ ਯੋਧੇ ਵੇਖਦੇ ਆ ਵੀ ਰਾਤ ਛੇਤੀ ਲੰਘ ਚੱਲੀ ਆ ਵੀ ਹੱਲੇ ਨਾਲ ਕੰਮ ਨਿਬੇੜੀਏ, ਉਹਨਾਂ ਦੀ ਰਾਤ ਨਿਬੜਦੀ ਨਹੀਂ ਪਈ। ਸਤਿਗੁਰਾਂ ਦੇ ਯੋਧੇ ਵੇਖਦੇ ਆ ਵੀ ਰਾਤ ਛੇਤੀ ਉੱਡ ਕੇ ਲੰਘ ਚੱਲੀ ਹੈ, ਵੇਖੋ ਦੋਵਾਂ ਪਾਸੇ ਮਾਹੌਲ ਕਿਹੋ ਜਿਹਾ, ਇਕਨਾਂ ਦੀ ਗੁਜ਼ਰ ਨਹੀਂ ਰਹੀ, ਇਕਨਾਂ ਦੀ ਛੇਤੀ ਗੁਜ਼ਰ ਰਹੀ ਹੈ।
ਪਰ ਸੂਰ ਕੋਰਾ ਪਇਓ ਖੇਤ ਕੋਰਾ,
ਰਣ ਭੂਮੀ ਇੰਨੀ ਵਿਕਰਾਲ ਹੋ ਗਈ ਵੀ ਘੋੜਿਆਂ ਨਾਲ ਲਾਸ਼ਾਂ ਨਾਲ ਮੁਰਦਿਆਂ ਨਾਲ ਸਾਰੀ ਰਣ ਭੂਮੀ ਭਰ ਗਈ। 15,000 ਪਹਿਲਾਂ ਮਰੇ, 10,000 ਇਹ ਮਰ ਗਏ, 25,000 ਦੁਸ਼ਮਣਾਂ ਦੀ ਫੌਜ 5-4 ਘੰਟਿਆਂ ਵਿੱਚ ਮਰ ਕੇ ਨਿਬੜ ਗਈ, ਰਣ ਭੂਮੀ ਦਾ ਕੋਈ ਹਿੱਸਾ ਖਾਲੀ ਨਜ਼ਰ ਨਹੀਂ ਆਉਂਦਾ।
ਕਰਾਹੀ ਬੇਸਾਲਾ ਜਿਨੇ ਕਾਵ ਕਾਲਾ,
ਕਰਾ ਰਹੇ ਨੇ, ਕਈ ਜ਼ਖਮੀ ਨੇ, ਮਰੇ ਨਹੀਂ ਹਨ, ਤੜਫ ਰਹੇ ਨੇ, ਪਰ ਉਹਨਾਂ ਦੀ ਕੋਈ ਬਾਤ ਪੁੱਛਣ ਵਾਲਾ ਨਹੀਂ।
ਰਚਿਓ ਜੋਧ ਦਾਊ ਮਾਰੇ ਕਾਏ ਕਾਊ,
ਜੋਧ ਸ਼ਾਹ ਨੇ ਇਹ ਦਾ ਇਹੋ ਜਿਹਾ ਰਚਿਆ ਵੀ ਤੁਰਕਾਂ ਨੂੰ ਸਮਝ ਨਹੀਂ ਪਈ, ਇਹੋ ਜਿਹਾ ਦਾ ਰਚਿਆ ਵੀ ਤੁਰਕ ਸਮਝ ਨਹੀਂ ਸਕੇ, ਇਹੋ ਜੇ ਚਾ ਨਾਲ ਮਾਰੇ ਵੈਰੀ।
ਖਰੇ ਹੋਏ ਕੇ ਨਾਰੇ ਕਟਨ ਤੇ ਨਿਹਾਰੇ,
ਇਹ ਹੁਣ ਇੱਕ ਪਾਸੇ ਹੋ ਕੇ ਖਲੋ ਗਏ ਜੋਧ ਸ਼ਾਹ ਤੇ ਬਾਕੀ ਦੇ ਯੋਧੇ, ਬਸ ਇਹਨਾਂ ਨੂੰ ਆਪਸ ਵਿੱਚ ਇੱਕ ਦੂਜੇ ਨੂੰ ਵੱਢਦਿਆਂ ਵੇਖ ਰਹੇ ਨੇ ਖਲੋਤੇ, ਕਿ ਆਪਸ ਵਿੱਚ ਹੀ ਇੱਕ ਦੂਜੇ ਨੂੰ ਕੱਟ ਕੇ ਉਹ ਮਾਰ ਰਹੇ ਨੇ।
ਸੁਣਿਓ ਸ਼ਤਰੂ ਰੋਰੇ ਪਾਏ ਜਾਨ ਬੋਰੇ,
ਕਹਿੰਦੇ ਸ਼ਤਰੂਆਂ ਦਾ ਰੌਲਾ ਸੁਣ ਕੇ ਮਾਨੋ ਜਿਵੇਂ ਬੋਰੇ ਹੋ ਗਏ, ਮਹਾਰਾਜ ਜੀ ਦੇ ਯੋਧੇ ਵੀ ਉੱਚੀ ਉੱਚੀ ਜਕਾਰੇ ਗਜਾਈ ਜਾਂਦੇ, ਉਹਨਾਂ ਨੂੰ ਇਹ ਜਾਪਦਾ ਵੀ ਸਾਡੇ ਕੋਲ ਹੀ ਜਕਾਰਾ ਗਜਾਇਆ, ਇੰਨਾ ਗਰਜ ਗਰਜ ਕੇ ਜਕਾਰੇ ਗਜਾਉਂਦੇ, ਉਹ ਕਹਿੰਦੇ ਆ ਕੋਲ ਹੀ ਖੜੇ ਆ ਸਾਡੇ, ਉਹ ਆਪਸ ਵਿੱਚ ਜਕਾਰਾ ਸੁਣ ਕੇ ਹੀ ਸਿੱਖਾਂ ਦਾ ਇੱਕ ਦੂਜੇ ਨੂੰ ਮਾਰੀ ਜਾਂਦੇ ਆ।
ਪਿਤਾ ਪੂਤ ਮਾਰਾ ਨਾ ਹੋਈ ਸੰਭਾਰਾ,
ਪਿਓ ਨੇ ਪੁੱਤ ਮਾਰ ਦਿੱਤਾ, ਉਹਨਾਂ ਨੂੰ ਸੰਭਾਲ ਹੀ ਨਹੀਂ ਆਈ ਵੀ ਮੈਂ ਕਿਹਨੂੰ ਮਾਰ ਰਿਹਾ।
ਮਹਾ ਅੰਧਕਾਰਾ ਪਰੇ ਪੂਰ ਪਾਰਾ,
ਇਹੋ ਜਿਹਾ ਅੰਧਕਾਰ ਇਹੋ ਜਿਹਾ ਹਨੇਰਾ ਵੀ ਭਿਆਨਕ ਮਾਰ ਪਈ, ਉਧਰ ਪਾਲਾ ਪੂਰਾ ਪੈ ਰਿਹਾ, ਪਰ ਪੂਰ ਪਾਰਾ ਪਾਲੇ ਵਾਲੀ ਤਾਂ ਕਮਾਲ ਹੀ ਹੋਈ ਪਈ ਹੈ, ਠੰਡ ਵਾਲੀ ਤਾਂ ਕਮਾਲ ਹੀ ਹੋਈ ਪਈ ਹੈ।
ਥਕੇ ਪੰਥ ਪਾਰੀ ਦੁਖੀ ਏਕ ਬਾਰੀ,
ਫਿਰ 13 ਪੈਰ ਤੋਂ ਵੀ ਵੱਧ ਸਮਾਂ ਹੋ ਗਿਆ ਇਹਨਾਂ ਨੂੰ ਘੋੜਿਆਂ ਦੀਆਂ ਕਾਠੀਆਂ ਤੇ। ਇੰਨੇ ਜ਼ਿਆਦਾ ਥੱਕ ਚੁੱਕੇ ਨੇ ਵੀ ਇਹਨਾਂ ਦਾ ਚਿੱਤ ਕਰਦਾ ਵੀ ਡਿੱਗ ਜਾਈਏ।
ਤੋਮਰ ਚੰਦ ਤੁਰਕਾਨ ਸੈਨ ਨਚੈਨ, ਦੁੱਖ ਕਾਰ ਬੀਤਤ ਕੈ।
ਤੁਰਕਾਂ ਦੀ ਸੈਨਾ ਨੂੰ ਕੋਈ ਚੈਨ ਨਹੀਂ। ਤੁਰਕਾਨ ਸਹਿਨ ਨਾ ਚੈਨ, ਦੁੱਖ ਕਾਰ ਬੀਤਤ ਰੈਨ। ਦੁੱਖ ਵਿੱਚ ਰਾਤ ਬੀਤ ਰਹੀ ਹੈ ਉਹਨਾਂ ਦੀ।
ਤਜ ਪਾਨ ਬੀਰ ਵਿਸ਼ੇਸ਼, ਸਮ ਮ੍ਰਿਤੂ ਜੇ ਅਵਿਸ਼ੇਸ਼।
ਕਹਿੰਦੇ ਜਿੰਨੇ ਵਿਸ਼ੇਸ਼ ਵੀਰ ਯੋਧੇ ਸੀ ਉਹ ਪ੍ਰਾਣ ਤਜ ਕੇ ਮਰ ਗਏ, ਤੇ ਜਿਹੜੇ ਰਹਿ ਗਏ ਨੇ ਉਹ ਵੀ ਮਰਿਆਂ ਦੇ ਤੋਲੀ ਨੇ। ਬਸ ਓਦਾਂ ਵੇਖਣ ਨੂੰ ਜਿਉਂਦੇ ਐ, ਜਿਹੜੇ ਰਹਿ ਗਏ ਨੇ ਉਹ ਵੀ ਅਵਿਸ਼ੇਸ਼। ਅਵਿਸ਼ੇਸ਼ ਕਹਿੰਦੇ ਜਿਹੜੇ ਰਹਿ ਗਏ ਉਹ ਵੀ ਮਰਿਆਂ ਦੇ ਮੁਰਦਿਆਂ ਦੇ ਤੋਲੀ ਨੇ।
ਕੱਛ ਥੋਰ ਸੈਨ ਰਹੀ ਜੋ,
ਥੋੜੀ ਜੀ ਸੈਨਾ ਰਹਿ ਗਈ ਪਿੱਛੇ ਜਿਹੜੀ 10,000 ਆਈ ਹੈ।
ਮਨ ਤਾਸ ਦੀਰਗ ਪੀਜ,
ਉਹਨਾਂ ਦੇ ਮਨ ਵੀ ਤਰਾਸ ਨਾਲ ਭਿੱਜੇ ਹੋਏ, ਡਰੇ ਹੋਏ, ਸਹਿਮੇ ਹੋਏ ਨੇ।
ਵਿਸ਼ਵਾਸ ਹੈ ਕਿਤਨਾ,
ਉਹਨਾਂ ਨੂੰ ਵਿਸ਼ਵਾਸ ਨੀ ਆਉਂਦਾ ਸੱਜੇ ਖੱਬੇ ਫਿਰਦਿਆਂ ਤੇ ਵੀ ਇਹ ਸਾਡੇ ਬੰਦੇ ਆ ਕੇ ਬਗਾਨੇ ਆ, ਇਹ ਸਿੱਖ ਨੇ ਕਿ ਸਾਡੇ ਨੇ, ਇਹ ਵਿਸ਼ਵਾਸ ਨਹੀਂ ਆਉਂਦਾ।
ਸਭ ਮਾਰ ਤੇ ਦ੍ਰਿਸ਼ਟਾਈ,
ਜਿਹੜਾ ਕੋਈ ਨੇੜੇ ਆਉਂਦਾ ਉਹਨੂੰ ਮਾਰ ਦਿੰਦੇ ਆ, ਵੱਢ ਦਿੰਦੇ ਨੇ। ਇਹ ਭੁੱਲ ਹੀ ਗਏ ਨੇ ਵੀ ਸਾਡੇ ਬੰਦੇ ਵੀ ਨਾਲ ਨੇ।
ਵੱਡ ਕੋਰ ਆਪਦ ਪਾਏ,
ਇਹੋ ਜੀ ਕੋਰ ਆਪਦਾ ਤੁਰਕਾਂ ਤੇ ਆਣ ਕੇ ਪਈ ਹੈ। ਜਿਹੜੇ ਜਿਹੜੇ ਗੁਰੂ ਘਰ ਨਾਲ ਮੱਥਾ ਲਾਉਣਗੇ ਉਹਨਾਂ ਤੇ ਇਹੋ ਜੀ ਭਿਆਨਕ ਆਪਦਾ ਆਵੇਗੀ ਹੀ ਆਵੇਗੀ।
ਨੈ ਸੂਝ ਬੂਝ ਉਪਾਏ,
ਕੋਈ ਸੂਝ ਬੂਝ ਨਹੀਂ ਰਹੀ ਇਹਨਾਂ ਨੂੰ, ਕੋਈ ਸੋਝੀ ਨਹੀਂ ਰਹੀ।
ਕਿਨ ਸ਼ਸਤਰ ਦੀਨ ਸਡਾਰ,
ਕਈਆਂ ਨੇ ਤਲਵਾਰਾਂ ਸੁੱਟ ਦਿੱਤੀਆਂ, ਹੱਥ ਜੋੜਦੇ ਕਹਿੰਦਾ ਜਿਹੜਾ ਵੀ ਹੈ ਕੋਲ ਮਾਰਿਓ ਨਾ ਸਾਨੂੰ। ਕਹਿੰਦੇ ਸਾਨੂੰ ਨੀ ਪਤਾ ਕੌਣ ਹੈ ਕੋਲ, ਹਥਿਆਰ ਸੁੱਟ ਕੇ ਹੱਥ ਜੋੜਦੇ ਮਾਰਿਓ ਨਾ। ਕਈ ਜਿਹੜੇ ਡਰਦੇ ਭੱਜ ਕੇ ਜਾਂਦੇ ਆ ਤੇ ਅੱਗੇ ਸਿੱਖਾਂ ਦੇ ਕੋਲ ਚਲੇ ਜਾਂਦੇ, ਤੇ ਵੇਖਦੇ ਵੀ ਇਹ ਤਾਂ ਅੱਗੇ ਸਿੱਖ ਖੜੇ ਆ ਵਿਸ਼ਾਲਾਂ ਬਲਦੀਆਂ, ਉੱਥੇ ਤਲਵਾਰਾਂ ਸੁੱਟ ਦਿੰਦੇ, ਕਹਿੰਦੇ ਮਾਰਿਓ ਨਾ ਅਸੀਂ ਤਾਂ ਭੱਜ ਕੇ ਆਏ ਆ। ਤੇ ਸਿੱਖਾਂ ਦਾ ਵੀ ਕਰਮ ਸਿਧਾਂਤ ਕੈਸਾ, ਜਿਹੜਾ ਹਥਿਆਰ ਸੁੱਟ ਦਿੰਦਾ ਫਿਰ ਉਹਨੂੰ ਨਹੀਂ ਮਾਰਦੇ, ਜਿਹੜਾ ਹਥਿਆਰ ਚੁੱਕ ਕੇ ਆਉਂਦਾ ਉਹਦਾ ਫਿਰ ਵਿਸਾਹ ਨਹੀਂ ਕਰਦੇ, ਉਹਦਾ ਲਿਹਾਜ ਨਹੀਂ ਕਰਦੇ। ਜਿਹੜਾ ਸੁੱਟ ਕੇ ਹੱਥ ਜੋੜ ਕੇ ਆ ਜਾਂਦਾ ਫਿਰ ਉਹਨੂੰ ਹੱਥ ਜੋੜ ਕੇ ਹੀ ਮਿਲਦੇ ਆ। ਹਾਂਜੀ,
ਕਿਮ ਹੋਏ ਸਕੇ ਨਾ ਸੰਭਾਰ,
ਕਹਿੰਦੇ ਏਦਾਂ ਸੰਭਾਲ ਨਹੀਂ ਸਕੇ ਆਪਣੇ ਆਪ ਨੂੰ।
ਕਿਨ ਸੀਤ ਤੇ ਠਰ ਪਾਏ,
ਕਿਸੇ ਦੇ ਪੈਰ, ਕਈ ਤਾਂ ਠੰਡ ਨਾਲ ਹੀ ਮਰ ਗਏ, ਖੂਨ ਜੰਮ ਗਿਆ ਕਈਆਂ ਦਾ, ਇੰਨੀ ਠੰਡ ਵੀ ਹਾੜ ਰੁਕ ਗਏ ਕਈਆਂ ਦੇ ਠੰਡ ਨਾਲ।
ਛੁੱਟੇ ਆਪ ਆਯੁੱਧ ਜਾਏ,
ਉਹਨਾਂ ਦੇ ਹੱਥੋਂ ਤਲਵਾਰਾਂ ਹਥਿਆਰ ਆਪਣੇ ਆਪ ਹੀ ਡਿੱਗੀ ਜਾਂਦੇ ਨੇ।
ਬਹੁਤ ਤਰਾਸ ਉਹ ਹਿਮ ਦੋਏ,
ਕਹਿੰਦੇ ਬਹੁਤ ਜ਼ਿਆਦਾ ਡਰੇ ਵੀ ਨੇ, ਉਧਰੋਂ ਠੰਡ ਵੀ ਪਾਲਾ ਵੀ ਬਹੁਤ ਜ਼ਿਆਦਾ ਹੈ।
ਇਨ ਤੇ ਸੁਕੰਪਨ ਹੋਏ,
ਇੱਕ ਡਰ ਨਾਲ ਕੰਬੀ ਜਾਂਦੇ ਨੇ, ਦੂਜਾ ਪਾਲੇ ਨਾਲ ਕੰਬੀ ਜਾਂਦੇ ਨੂੰ, ਪਤਾ ਨੀ ਪਿਆ ਲੱਗਦਾ ਵੀ ਪਾਲੇ ਨਾਲ ਪੇ ਕੰਬਦੇ ਆ ਕਿ ਡਰ ਨਾਲ ਪੇ ਕੰਬਦੇ ਆ। ਡਰ ਨਾਲ ਵੀ ਕੰਬੀ ਜਾਂਦੇ ਆ ਤੇ ਪਾਲੇ ਨਾਲ ਵੀ ਕੰਬੀ ਜਾਂਦੇ ਆ।
ਉਤਸ਼ਾਹ ਓਜ ਬਹੀ
ਨਾ, ਇਹਨਾਂ ਚ ਲੜਨ ਦਾ ਉਤਸ਼ਾਹ ਹੈ ਤੇ ਨਾ ਹੀ ਬਲ ਹੈ।
ਤਜ ਸ਼ਸਤਰ ਹੋਏ ਇਸ ਦੀਨ,
ਏਦਾਂ ਕਈਆਂ ਨੇ ਸ਼ਸਤਰ ਸੁੱਟ ਦਿੱਤੇ ਤੇ ਦੀਨ ਬਣ ਗਏ, ਤੇ ਦੀਨ ਬਣ ਕੇ ਕਹਿੰਦੇ ਅਸੀਂ ਘਾਹ ਮੂੰਹ ਚ ਪਾ ਲਿਆ ਜੀ, ਅਸੀਂ ਗਊਆਂ ਆ, ਸਾਨੂੰ ਗਊਆਂ ਨੂੰ ਨਾ ਮਾਰੋ। ਹਾਂਜੀ,
ਸਿਰ ਪਾਗ ਤੇ ਬਿਨ ਕੋਏ,
ਕਈਆਂ ਨੇ ਸਿਰਾਂ ਤੋਂ ਪੱਗਾਂ ਲਾ ਲਈਆਂ, ਕਹਿੰਦੇ ਆ ਵੇਖੋ ਤੁਹਾਨੂੰ ਸਾਡੀਆਂ ਪੱਗਾਂ ਦਾ ਵਾਸਤਾ, ਜੇ ਨਾ ਮਾਰੋ।
ਤਨ ਕਾਉ ਕੂਮਤ ਜੋਏ,
ਕਈ ਘਾਇਲ ਨੇ, ਜ਼ਖਮੀ ਨੇ, ਤੇ ਜ਼ਖਮੀ ਹਾਲਤ ਵਿੱਚ ਫਿਰ ਰਹੇ ਨੇ ਰਣ ਭੂਮੀ ਚ।
ਇੱਕ ਜੇ ਬਹਾਦਰ ਵੀਰ,
ਇਹਨਾਂ ਵਿੱਚੋਂ ਕਈ ਯੋਧੇ ਵੀ ਨੇ ਉਹ ਪ੍ਰਵਾਹ ਨਹੀਂ ਮੰਨਦੇ ਲੜਨ ਵਾਸਤੇ।
ਜਿਤ ਹੋਏ ਤਿਆਗ ਸਰੀਰ,
ਕਹਿੰਦੇ ਠੰਡ ਨਾਲੋਂ ਮਰਨ ਦੀ ਬਜਾਏ ਲੜ ਕੇ ਮਰਾਂਗੇ, ਉਹ ਲੜਦੇ ਵੀ ਆ ਤੇ ਮਰਦੇ ਐ।
ਮਰ ਸਮੂਹੇ ਰਣ ਮਾਏ,
ਉਹ ਸਾਹਮਣੇ ਹੋ ਕੇ ਰਣ ਭੂਮੀ ਚ ਮਰਦੇ ਜੂਝਦੇ ਨੇ।
ਸੁਰ ਲੋਕ ਮੈਂ ਸੁਖ ਪਾਏ,
ਜਿਹੜੇ ਜੂਝ ਕੇ ਮਰਦੇ ਐ ਉਹਨਾਂ ਨੂੰ ਅੱਗੇ ਦੇਵਪੁਰੀ ਚ ਵਾਸਾ ਮਿਲਦਾ ਹੈ।
ਗਨ ਸਿਆਲ ਆਮਿਕ ਖਾਤ,
ਬਹੁਤ ਸਾਰੇ ਗਿੱਦੜ ਸੂਰਮਿਆਂ ਦਾ ਮਾਸ ਖਾ ਰਹੇ ਨੇ।
ਲਗ ਕਾਵ ਕੋ ਬਿਲ ਲਾਤ,
ਕਈ ਜ਼ਖਮੀ ਨੇ ਤੇ ਵਿਰਲਾਪ ਕਰ ਰਹੇ ਨੇ, ਰੋ ਰਹੇ ਨੇ, ਹਾਏ ਦੁਹਾਈ ਪਾ ਰਹੇ ਨੇ।
ਕੈ ਚੀਰਹੀਨ ਸਰੀਰ,
ਕਈਆਂ ਦੇ ਤਨ ਤੇ ਕੱਪੜੇ ਫਟ ਗਏ ਨੇ ਤੇ ਨੰਗੇ ਹੀ ਪਏ ਨੇ ਰਣ ਭੂਮੀ ਚ।
ਤਜ ਤੀਰ ਕੋ ਵੱਢ ਪੀਰੂ,
ਕਈ ਧੀਰਜ ਛੱਡ ਕੇ ਕਾਇਰ ਬਣ ਕੇ ਡਿੱਗੇ ਪਏ ਹਨ।
ਗੁਰ ਕ੍ਰੋਧ ਤੇ ਅਸ ਹਾਲ,
ਸਤਿਗੁਰਾਂ ਦੇ ਕ੍ਰੋਧ ਤੇ ਗੁਰਦੇਵ ਦੇ ਬੀਰ ਰਸ ਕਰਕੇ ਇਹਨਾਂ ਤੁਰਕਾਂ ਦੀ ਇਹ ਹਾਲਤ ਹੋਈ ਹੈ।
ਤੁਰਕਾਂ ਸੈਨ ਬਿਹਾਲ,
ਸਾਰੀ ਤੁਰਕਾਂ ਦੀ ਸੈਨਾ ਬਿਹਾਲ ਹੋ ਗਈ ਹੈ।
ਬੋ ਆਪਦਾ ਪਰ ਸੀਸ,
ਬੜੀ ਭਿਆਨਕ ਆਪਦਾ ਵਿਪਤਾ ਇਹਨਾਂ ਦੇ ਸਿਰ ਤੇ ਆਣ ਪਈ ਹੈ।
ਸਮ ਕੌਣ ਹੋਏ ਜਗਦੀਸ਼,
ਦੱਸੋ ਕਾ ਭਲਾ ਗੁਰਦੇਵ ਦੀ ਬਰੋਬਰੀ ਕੌਣ ਕਰ ਸਕਦਾ।
ਪਰ ਕਾਲ ਫਾਸ ਅਚੇਤ,
ਕਾਲ ਦੀ ਫਾਈ ਅਚੇਤ ਇਹਨਾਂ ਦੇ ਤਨ ਤੇ ਆਣ ਪਈ ਗਲਾਂ ਚ।
ਲੜਬੇ ਨਾ ਪਾਜਨ ਪੇਤ,
ਨਾ ਲੜਨਾ ਆ ਰਿਹਾ ਇਹਨਾਂ ਨੂੰ ਨਾ ਭੱਜਣਾ ਆ ਰਿਹਾ।
ਰੁਕ ਚਾਰ ਓਰ ਕੁਥਾਏ,
ਰੁਕ ਕੇ ਚਾਰੇ ਪਾਸੇ ਕਾਲ ਘੇਰ ਘੇਰ ਕੇ ਮਾਰਦਾ ਇਹਨਾਂ ਨੂੰ।
ਬਿਨ ਜਾਨ ਪ੍ਰਾਣ ਬਿਲਾਏ,
ਜਿਨ੍ਹਾਂ ਪ੍ਰਾਣ ਇਹਨਾਂ ਦੇ ਜਾ ਰਹੇ ਹਨ ਸਰੀਰਾਂ ਚੋਂ।
ਤੁਰਕਾਂ ਹੋਤ ਵਿਨਾਸ਼,
ਇਹਦਾ ਤੁਰਕਾਂ ਦਾ ਵਿਨਾਸ਼ ਹੋ ਰਿਹਾ।
ਤਮ ਨਾਸ਼ ਸੰਗ ਪ੍ਰਕਾਸ਼,
ਜਿਵੇਂ ਜਿਵੇਂ ਹਨੇਰਾ, ਕਹਿੰਦੇ ਤੁਰਕਾਂ ਦਾ ਵਿਨਾਸ਼ ਹੋ ਰਿਹਾ ਏਦਾਂ ਹਨੇਰਾ ਵੀ ਬਿਨਸ ਰਿਹਾ। ਯਾਨੀ ਕਿ ਦਿਨ ਚੜਨ ਲੱਗ ਪਿਆ, ਲੋ ਲੱਗਣ ਲੱਗ ਪਈ ਲੜਦਿਆਂ ਲੜਦਿਆਂ।
ਨਿਸਬੀਤ ਗਈ ਇਸ ਰੀਤ,
ਏਦਾਂ ਰਾਤ ਬੀਤ ਗਈ, ਭੋ ਫੁੱਟ ਗਈ, ਆਕਾਸ਼ ਵਿੱਚ ਚਾਨਣਾ ਹੋ ਗਿਆ।
ਉਤ ਸ਼ਤਰੂ ਕੀ ਵਿਪਰੀਤ,
ਦੁਸ਼ਮਣਾਂ ਤੇ ਉਲਟ ਪੈ ਰਹੀ। ਜਿਵੇਂ ਜਿਵੇਂ ਦਿਨ ਚੜ ਰਿਹਾ, ਦੁਸ਼ਮਣਾਂ ਤੇ ਮਾਨੋ ਕਾਲ ਨੱਚ ਰਿਹਾ।
ਦੋਹਰਾ ਕੁਛ ਕ ਬਚੇ ਸਭ ਮਰ ਗਏ, ਭਾਜੇ ਕੋਏ ਬਿਹਾਲ।
ਕਹਿੰਦੇ ਜਿਹੜਾ ਇਹ 10,000 ਵੈਰੀ ਆਇਆ ਸੀ ਚੜ ਕੇ, ਕੁਝ ਕੀ ਬਚੇ ਨਾ ਚੋਂ ਤਕਰੀਬਨ ਸਭ ਮਾਰੇ ਗਏ, ਜਿਹੜੇ ਭੱਜੇ ਉਹ ਵੀ ਬਿਹਾਲ ਹੋ ਗਏ। ਹਾਂਜੀ,
ਸਾਵਧਾਨ ਹੋਏ ਗੁਰ ਉੱਠੇ, ਅਰਣੋ ਦਿਓ ਕੇ ਕਾਲ।
ਇੱਧਰ ਸਤਿਗੁਰੂ ਜੀ ਜਦੋਂ ਦਿਨ ਚੜਿਆ, ਲੋ ਲੱਗੀ, ਪਾਤਸ਼ਾਹ ਵੀ ਤਿਆਰ ਬਰ ਤਿਆਰ ਹੋਏ ਵੀ ਦਿਨ ਚੜੇ, ਹੁਣ ਜੰਗ ਪਖੜਨਾ ਹੈ। ਰਾਤ ਦੇ ਸਮੇਂ ਵਿੱਚ ਹੀ ਤਕਰੀਬਨ 25,000 ਫੌਜ ਦੁਸ਼ਮਣਾਂ ਦੀ ਗੁਰਦੇਵ ਦੇ ਯੋਧਿਆਂ ਨੇ, ਸੂਰਮਿਆਂ ਨੇ ਰਣ ਭੂਮੀ ਚ ਮਾਰ ਕੇ ਨਿਬੇੜ ਦਿੱਤੀ ਹੈ। ਜਿੰਨੇ ਦਿਨਾਂ ਚ ਕਥਾ ਹੋਈ ਨਾ, 3 ਘੰਟਿਆਂ ਚ, ਰੋਜ਼ 1 ਘੰਟਾ ਲਾ ਲਈ, 3 ਕੁ ਦਿਨਾਂ ਤੋਂ ਜੰਗ ਸ਼ੁਰੂ ਹੋਇਆ, ਇੰਨੇ ਕੁ ਟਾਈਮ ਚ ਮਾਨੋ 25,000 ਫੌਜ ਨਿਬੇੜ ਦਿੱਤੀ ਗੁਰੂ ਯੋਧਿਆਂ ਨੇ। ਭਾਈ ਸਾਹਿਬ ਨੇ ਪ੍ਰਕਰਨ ਵੀ ਉਸ ਮੁਤਾਬਕ ਹੀ ਲਿਖੇ ਵੀ ਜਿੰਨੇ ਕੁ ਘੰਟਿਆਂ ਚ ਜੰਗ ਲੜਿਆ ਵੀ ਉਨੇ ਕੁ ਘੰਟਿਆਂ ਵਿੱਚ ਹੀ ਸਾਰੀ ਕਥਾ। ਤੋ ਇਹੋ ਜਿਹੇ ਯੋਧੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੰਗ ਦੀ ਕਥਾ ਰਹਿੰਦੀ, ਅਗਲਿਆਂ ਪ੍ਰਸੰਗਾਂ ਚ ਆਪ ਜੀ ਸਰਵਣ ਕਰੋਗੇ। ਗੁਰਦੇਵ ਦੀ ਪਾਵਨ ਅੰਮ੍ਰਿਤ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਹੇ ਅਚੁੱਤ ਹੇ ਪਾਰ ਬ੍ਰਹਮ
ਅਵਿਨਾਸੀ ਅ ਅਗਨਾਸ
ਹੇ ਪੂਰਨ ਹੇ ਸਰਬਮੈ
ਪੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਸਦਾ ਬਬੇ
ਹੇ ਅਪਰੰਪਰ ਹਰ ਹਰੇ ਹੇ ਸੰਤ ਕੈ ਸਦਾ ਸੰਗ ਹੇ ਠਾਕੁਰ ਹਾਂ ਦਾਸ
ਰੋਗੁਣ ਗੁਣ ਨਾਈ ਕੋਏ
ਨਾਨਕ ਦੀਜੈ ਨਾਮ ਦਾਨ ਆਏ ਪ੍ਰਭ ਸ਼ਰਣਾਗਤੀ
ਨਿਧ ਦਿਆਲ
ਏਕ ਅੱਖਰ ਹਰ ਮਨ ਬਸਤ ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇ ਬੰਦੇ
ਪਾਰੇ ਉਤਾਰਨਾ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇ ਬੰਦੇ
ਪਾਰੇ ਉਤਾਰਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।